उदरत कमल हमार सारे संग नानक जस गाए जो सब तेरत प्यार तेरे कमल कमल हम कह कह जा ओ साहिब निरना तुम्हारी महिमा वर्णना पापो ठाकुर उच्च भगवान तेरे गुण बहुते मैं एक न जानिया मैं मूर्ख किस जय प्रणवत नानक सुन मेरे साहिबा दुबदा पत्थर दे गुरु स्वामी सम्मान लोगो गुरु पातशाह जी बख्श फतेह प्रवान करो जी वाहिगुरु की बाणी जी जो लड़ीवार विचार कर रहे हैं आओ पौड़ी का पाठ श्रवण करो उपरांत विचार आरंभ करिए इसका मरकज इस पौड़ी का केंद्रीय भाव है गुरमुख सुख फल सहज अनेरे जो गुरमुख बन जाए उसनों जो फल लगता वो है सुख गुरमुख के जीवन में दुख नहीं गुरमुख के फल बारे बाणी की व्याख्या इन की है दुख नहीं सब सुख ही है हार नहीं सब जीत है एक ते गुरमुख कदी हारदा नहीं दूसरा गुरमुख कदी दुखी नहीं होता ये दो गल्लां हन ये गुरमुख दियां निशानियां हन जे दुखी हो गया ते गुरमुख नहीं जे हार गया तो गुरमुख नहीं गुरमुख से हार के भी जितदा उन्हें कौन हराएगा हार चले गुरमुख जग जीता इसका भाव है कि सच जेड़ा अंत सच ही जितदा है ते गुरमुख सच नाल जुड़िया है उसनों कौन हराएगा स ਸਹਿਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਔਰੰਗਜ਼ੇਬ ਦਾ ਸੰਦੇਸ਼ਾ ਮਿਲਿਆ ਕਿ ਤੁਸੀਂ ਹਾਰ ਗਏ ਹੋ? ਕਹਿਣ ਲੱਗੇ ਨਹੀਂ, ਆਨੰਦਪੁਰੋਂ ਨਿਕਲ ਜਾਣਾ ਹਾਰਨਾ ਨਹੀਂ, ਬੱਚੇ ਸ਼ਹੀਦ ਹੋ ਜਾਣੇ ਹਾਰਨਾ ਨਹੀਂ, ਮੈਂ ਹਾਰ ਜਾਂਦਾ ਜੇ ਤੁਸੀਂ ਮੇਰੇ ਇੱਕ ਬੱਚੇ ਨੂੰ ਵੀ ਸਿੱਖੀ ਸਿਰਕ ਤੋਂ ਡੁਲਾ ਸਕਦੇ। ਉਹ ਨੀਹਾਂ ਵਿੱਚ ਖੜੇ ਹੋ ਗਏ ਲੇਕਿਨ ਡੋਲੇ ਨਹੀਂ, ਸਾਨੂੰ ਹਾਰਿਆ ਕੌਣ ਆਖੇ? ਮੇਰਾ ਪਿਤਾ ਸੀਸ ਦੇ ਗਿਆ ਪਰ ਹਾਰਿਆ ਨਹੀਂ, ਮੇਰੇ ਬੱਚੇ ਸੀਸ ਦੇ ਗਏ ਹਾਰੇ ਨਹੀਂ। ਤੇ ਇੱਕ ਗੱਲ ਹੋਰ, ਹਾਰਦਾ ਉਹ ਹੈ ਜਿਹੜਾ ਸਿਦਕ ਹਾਰ ਜਾਂਦਾ। ਸਿਦਕ ਹਾਰ ਗਿਆ ਤੇ ਜਿੱਤਿਆ ਵੀ ਹਾਰਿਆ, ਤੇ ਜਿਹੜਾ ਸਿਦਕ ਨਹੀਂ ਹਾਰਿਆ ਉਹ ਘਰੋਂ ਬੇਘਰ ਹੋ ਕੇ ਵੀ ਨਹੀਂ ਹਾਰਦਾ। ਇੱਕ ਤੇ ਗੁਰਮੁਖ ਹਾਰਦਾ ਨਹੀਂ, ਦੂਸਰਾ ਗੁਰਮੁਖ ਦੁਖੀ ਨਹੀਂ ਹੁੰਦਾ। ਜੋ ਤੱਤੀ ਲੋਹ ਤੇ ਬੈਠ ਕੇ ਵੀ ਆਖੀ ਜਾਏ ਤੇਰਾ ਕੀਆ ਮੀਠਾ ਲਾਗੈ ਔਰ ਨਾਮ ਪਦਾਰਥ ਨਾਨਕ ਮੰਗੈ, ਉਸ ਨੂੰ ਦੁਖੀ ਕੋਈ ਕਿਵੇਂ ਕਰੇਗਾ? ਬੰਦੇ ਨੂੰ, ਆਮ ਬੰਦੇ ਨੂੰ ਦੁਖੀ ਕੀਤਾ ਜਾ ਸਕਦਾ? ਕੁਛ ਸਿਆਣਿਆਂ ਤੇ ਕਿਹਾ ਗੁਰੂ ਤੋਂ ਵਿਹੂਣਾ ਬੰਦਾ, ਨਾਮ ਤੋਂ ਵਿਹੂਣਾ ਮਨੁੱਖ। ਜਿਸਨੇ ਗੁਰੂ ਦੀ ਸ਼ਰਨ ਨਹੀਂ ਲਈ ਉਸਦਾ ਜੀਵਨ ਇੱਕ ਯੰਤਰਵਤ ਹੈ। ਯੰਤਰਵਤ ਦਾ ਭਾਵ ਕੀ ਹੈ? ਜਿਵੇਂ ਵਾਜਾ, ਤੇ ਵਾਜੇ ਨੂੰ ਕੋਈ ਵਜਾ ਲਵੇ, ਜ਼ਰੂਰੀ ਨਹੀਂ ਕਿ ਜਿਸਨੇ ਪੈਸੇ ਖਰਚ ਕੇ ਲੈ ਆਉਂਦਾ ਉਹੀ ਵਜਾਏਗਾ, ਨਹੀਂ, ਜਿਸ ਦੇ ਕਾਬੂ ਆ ਜਾਏ ਉਹੀ ਵਜਾ, ਤੇ ਜਿਹੜੀ ਮਰਜ਼ੀ ਇਸ ਵਿੱਚੋਂ ਤਰਜ ਕੱਢ ਲਵੇ। ਇਹੋ ਹਾਲਤ ਹੈ ਬੰਦੇ ਦੀ। ਕੁਛ ਸਿਆਣਿਆਂ ਇੰਝ ਕਿਹਾ, ਕੁਛ ਵਾਜੇ ਮਹਿੰਗੇ ਨੇ ਤੇ ਕੁਛ ਵਾਜੇ ਸਸਤੇ ਨੇ। ਕੁਛ ਬੰਦੇ ਤੇ ਐਸੇ ਨੇ ਵਿਚਾਰੇ ਚਾਹ ਦੇ ਕੱਪ ਨਾਲ ਹੀ ਵੱਜ ਪੈਂਦੇ, ਤੇ ਕੁਛ ਵਾਜੇ ਜ਼ਰਾ ਮਹਿੰਗੇ ਨੇ, ਉਹ ਸ਼ਰਾਬ ਦੀ ਬੋਤਲ ਨਾਲ ਵੱਜਦੇ ਨੇ। ਕੁਛ ਵਾਜੇ ਹੋਰ ਮਹਿੰਗੇ ਨੇ, ਉਹ ਲੱਖਾਂ ਰੁਪਈਆਂ ਨਾਲ ਵੱਜਦੇ ਨੇ, ਕੁਛ ਕਰੋੜਾਂ ਨਾਲ ਵੱਜਦੇ ਨੇ, ਪਰ ਵਾਜੇ ਤੇ ਵਾਜੇ ਹੀ ਨੇ, ਵੱਜਦੇ ਨੇ। ਸਾਹਿਬਾਂ ਦਾ ਬੜਾ ਸੁੰਦਰ ਬਚਨ ਹੈ, ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ ਸਤਿਗੁਰਾਂ ਦੇ ਵੀ ਸਲੋਕ ਨੇ, ਔਰ ਉਹ ਸਲੋਕ 18 ਨੇ ਗਿਣਤੀ ਦੇ, 130 ਸਲੋਕ ਨੇ ਸਾਰੇ ਬਾਬਾ ਫਰੀਦ ਜੀ ਦੇ, 18 ਸਲੋਕ ਸਤਿਗੁਰਾਂ ਦੇ ਨੇ ਵਿੱਚ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ, ਸੋਈ ਜੀਉ ਨਾ ਵੱਜਦਾ ਜਿਸ ਅੱਲਾ ਕਰਦਾ ਤਾਰ, ਰੱਬ ਜਿਸ ਦੀ ਸੰਭਾਲ ਕਰੇ ਉਹ ਬੰਦਿਆਂ ਦੇ ਵਜਾਇਆ ਨਹੀਂ ਵੱਜਦਾ, ਉਹ ਰੱਬ ਦੇ ਬੁਲਾਇਆ ਬੋਲਦਾ, ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੇਰਾ। ਉਹ ਰੱਬ ਦਾ ਬੁਲਾਇਆ ਬੋਲਦਾ, ਪਰਮਾਤਮਾ ਦਾ ਬੁਲਾਇਆ ਬੋਲਦਾ, ਗੁਰਮੁਖ ਸੁਖ ਫਲ ਸਹਿਜ ਅਲੇੜੀ। ਸਹਿਜ ਉਹ ਅਵਸਥਾ ਹੈ ਜੋ ਸਾਡਾ ਆਪਣਾ ਸੁਭਾਅ ਹੈ। ਇਹ ਜਰਾ ਸੁਭਾਅ ਬਾਰੇ ਸਮਝ ਲਈਏ। ਨਿੰਮ ਨੂੰ ਅੰਮ੍ਰਿਤ ਪਾਉਂਦੇ ਰਹੋ, ਆਪਣਾ ਸੁਭਾਅ ਨਹੀਂ ਛੱਡਦੇ। ਮੈਂ ਬੇਨਤੀ ਕੀਤੀ ਸੀ, ਪਸ਼ੂ ਪੰਖੀ ਪੌਦੇ ਇਸ ਸੁਭਾਵਕ ਹੀ ਸੁਭਾਅ ਵਿੱਚ ਨੇ। ਬੇਸ਼ੱਕ ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹੋ ਕਬੀਰ ਵਾਂ ਕਾ ਸਹਿਜ ਨਾ ਜਾਈ। ਉਸਦਾ ਸੁਭਾਅ ਨਹੀਂ ਬਦਲਦਾ। ਤੁੰਮੇ ਨੂੰ ਭਾਵੇਂ 100 ਵਾਰੀ ਗੰਗਾ ਵਿੱਚ ਇਸ਼ਨਾਨ ਕਰਵਾਓ, ਫਿਰ ਵਕੋ ਕੌੜੇ ਦਾ ਕੌੜਾ, ਉਸਦਾ ਕੌੜਾ ਹੋਣਾ ਸੁਭਾਅ ਹੈ। ਅੱਗ ਦੀ ਪੂਜਾ ਕਰਨ ਵਾਲਾ ਵੀ ਅੱਗ ਵਿੱਚ ਪੈ ਗਿਆ, ਉਹ ਵੀ ਸੜ ਜਾਏਗਾ, ਅਗਨੀ ਆਪਣਾ ਸੁਭਾਅ ਨਹੀਂ ਛੱਡਦੀ। ਇਹ ਬੰਦਾ ਹੀ ਹੈ ਜਿਹੜਾ ਆਪਣਾ ਸੁਭਾਅ ਛੱਡਦਾ, ਤੇ ਜੇ ਸੁਭਾਅ ਵਿੱਚ ਆ ਜਾਏ ਤੇ ਇਸ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ। ਉਸ ਨੂੰ ਕਿਹਾ ਸਹਿਜ। ਸਹਿਜ ਦਾ ਅਰਥ ਹੁੰਦਾ ਅਡੋਲਤਾ। ਜੋ ਕਰਮ ਸਹਿਜ ਵਿੱਚ ਕਰੋਗੇ, ਤੁਸੀਂ ਸਹਿਜ ਵਿੱਚ ਬੋਲੋ, ਉਚੇਚਾ ਨਾ ਬੋਲੋ, ਸਹਿਜ ਵਿੱਚ ਬੋਲੋ, ਸਹਿਜ ਵਿੱਚ ਪ੍ਰੇਮ ਵਿੱਚ ਬੋਲੋ। ਭਾਵੇਂ ਸਾਰੀ ਰਾਤ ਦੋ ਮਿੱਤਰ ਮਿਲ ਕੇ ਗੱਲਾਂ ਕਰਦੇ ਰਹਿਣ, ਕਾਲਕ ਕੋਈ ਨਹੀਂ, ਲੇਕਿਨ ਦੋ ਬੰਦੇ ਰਲ ਕੇ ਉੱਚੀ ਉੱਚੀ ਬੋਲਣ, ਲੜਨ, ਘੜੀ ਬਾਅਦ ਸਿਰ ਫੜ ਕੇ ਬਹਿ ਜਾਣਗੇ, ਕਿੰਨਾ ਕੁ ਬੋਲਣਾ। ਉਚੇਚਾ ਬੰਦਾ ਬੋਲੇਗਾ ਥਕਾਵਟ ਹੈ, ਉਚੇਚਾ ਤੁਰੇਗਾ ਦੌੜੇ। ਹੁਣ ਦੌੜਨਾ ਜਿਹੜਾ ਉਚੇਚਾ, ਕਿੰਨਾ ਚਿਰ ਕੋਈ ਦੌੜੇਗਾ, ਸਾਹ ਚੜ ਜਾਏਗਾ, ਰੁਕਣਾ ਪਵੇਗਾ। جتھے او چیز ہے اتھے تکاوت ہے، اتھے دکھ ہے، جو سہج ہے اتھے دکھ کوئی نہیں۔ بندے نو سہج مل جائے، سہج دی ویاخیا کردے ہیں ودوانا کل ہور کہی ہے، وہ کہندے نے جو سہج ہے نا وہ تینوں سکھدائی لگتی ہے۔ میں اسے کچھ ادھارنا دے دیا، ایک بھی پلے پی جائے تو تن بھاگ ہیں سارے اتنے جو بیٹھے ہیں رل کے گرمت وچار کرنے واسطے۔ میں نہیں چاہتا کوئی بھی میرے تو نفرت کرے، تسی بھی نہیں چاہتے کوئی سارے تو نفرت کرے۔ کوئی بندہ ایسا ہے جڑا نفرت منگتا ہوئے؟ کوئی نہیں۔ ہر ایک چاہتا ہے کہ کوئی مینو پریم تے کرے، آدر تے کرے، نفرت نہ کرے۔ اس کا بھاو پریم ساڈا سبھاؤ ہے، نفرت ساڈا سبھاؤ نہیں۔ جو میرے لئے چنگا نہیں وہ کسی لئے بھی چنگا نہیں۔ میں یہ تے چاہتا ہاں ہر ایک بندہ میرے تے دیا کرے، میں یہ نہیں چاہتا کہ کوئی نردئی ہو کے میرا نقصان کرے، پھر کسی نو بھی یہ چنگا نہیں لگتا۔ جو آپ نو پیارا لگتا ہے سب نو چنگا لگتا ہے، بس انج جدو چون کرن لگو گے نا میرے جی کی سکھدائی ہے، پتہ لگ جائے گا یہ میرا سہج ہے۔ یہ اڈولتا اتنے آ جائے گی، اتنے آ کے کچھ کرنا نہیں پہندا، کچھ ہوندا ہے۔ یہ بینتیاں تاں کیتیاں نے، جس دن یہ اوستھا آ گئی نت نیم اسی کران گے نہیں، نت نیم ہوئے گا، اسی سمرن کران گے نہیں، سمرن ہوئے گا، اس دن سیوا کران گے نہیں، سیوا ہوئے گی۔ جیویں رخ وچوں پتے نکلتے ہیں، دیوے وچوں روشنی نکلتی ہے، فل وچوں سگندھی نکلتی ہے، ساڈے وچوں سیوا بھی نکلے گی، ساڈے وچوں سمرن بھی نکلے گا، سبھاؤ بھی نکلے گا، یہ سب کچھ ہوئے گا۔ اور بندہ چاہے بھی میں برا کرنا ان کو لے بھی جائے، وہ برا کر نہیں سکے گا۔ ایک چھوٹی جی کتھا ہے اپنا لسان جی کر کے، جو بھائی صاحب دی پوڑی دے ارتھ نے اس پاسوں وچار لیے۔ ایک بار کبیر صاحب جی نے کتھا کی تھی، کتھا آپ کر دے سن، روزانہ کر دے سن، سنگت بیٹھی ہے، کتھا کی تھی تے جن شریر سن بعد کہہ دینا چنگا بھائی رب دا بخشیا جو رخا مسا وہ لنگر چھک کے جا سبا بن گیا ونڈ کے چکن دا۔ پر بہت سارے جانتے سن کہ اس دے گھر تے بس اپنا ہی گزارا ہے، کچھ چلے جاندے سن پر کچھ بیٹھ بھی جاندے سن۔ ایک دن پتر نے کہہ دیتا، سمال کہن لگا، مہاراج جی کچھ ساڈے تے ترس کرو، بانی پڑھ کے ویکھو گھر دی حالت صاف لکھی پئی ہے۔ لکھیا ہویا ہے ایک دو مندر، ایک دو باٹ، دو چار گھر سادھو پہنچ گئے تے دو چار پیچھے تورے آندے نے، وہ کہندے نے انہاں نے بھی لنگر سجا لیو، کچھ پیچھے بھی آ رہے۔ ایک دو مندر، ایک دو باٹ، ہم کو ساتھر، ساتھر دار تو اندر ساتھر زمین، ہم کو ساتھر ان کو کھاٹ، کھاٹ منجی، منجیاں تے سادھو سو جاندے نے، سانو زمین تے سونا پیندا ہے۔ ہور کیا ہے، مونڈ پلوس کمر بد پوتے، ہم کو چابن ان کو روٹی، روٹیاں وہ کھا جاندے نے، سانو کہندے نے پجے چنے ہیں، کھا کے پانی پی کے آرام نال سو جاؤ، اسی ہن چنے چبی گئے۔ یہ سادھو جڑے نے پرشادے چک جان، ماں تے انی دکھی ہو گئی، کہن لگی سنو درانی، سنو جٹھانی، اچرج ایک بھائیو، سات سو تین منڈیاں کھوئے، منڈیا کیوں نہ موٹو، یہ ماری کیوں نہ گیا، اتنے تک ماں دے منہ بچن نکلتے پے نے۔ پتر نے کہہ دیتا، کرپا کرو تہن کی ہو گیا، تھی ساری سنتے کیوں نہیں؟ کہن لگے کی کرا، کہن لگے اج یہ نہ آخنا کہ لنگر چک کے جاؤ، کہن لگے چنگا میں نہیں کہتا، بالکل نہیں، کہن لگے پکا ہو گیا نہیں، کتھا کرن لگے وہ آ کے کان چ پھر کہہ گیا، یاد رکھنا اج نہ آخنا لنگر چک کے جا، کہن لگا کہہ دیتا ایک بار نہیں کہندا، ہن عادت بنی جاندی ہے۔ وہ جڑا سہج ہے وہ کتے جاندا ہے، جدو سماپتی ہوئی منہ سبھاوک ہی نکل گیا، پھر رکھا مسا جو رب دا بخشے ہے سات سنگت جی چک کے جا۔ کمال دی تے اج کوئی کروہ دی سیما نہ رہ گئی، کہن لگا پتا جی چوری کر لے آئیے تو لنگر چلتا رہے، کہنے لگا چوری نال چلے گا، لگا بڑا بڑھیا چلے گا، کہنے لگا چل میں تیار ہوں۔
ਜੇ ਲੰਗਰ ਚੱਲ ਜਾਏ ਤੇ ਚੱਲ ਚੋਰੀ ਕਰਨ ਚਲੀ ਗਏ, ਉਹਨੇ ਵੀ ਸੋਚਿਆ ਇਸ ਬਾਪ ਦਾ ਅੱਜ ਅੰਤ ਲੈ ਕੇ ਛੱਡਣਾ। ਲੈ ਗਿਆ ਇੱਕ ਘਰ ਨੂੰ ਪਾਰ ਪਾਇਆ, ਬੋਰੀ ਉੱਥੋਂ ਕੱਢੀ ਕਣਕ ਦੀ ਤੇ ਕਹਿਣ ਲੱਗੇ ਤੁਸੀਂ ਚੁੱਕਣੀ ਹੈ ਕਿ ਮੈਂ? ਕਹਿਣ ਲੱਗੇ ਜਵਾਨ ਹੈ ਤੂੰ ਹੀ ਚੁੱਕ ਲੈ, ਚੁਕਾ ਮੈਨੂੰ। ਜਦੋਂ ਚੁਕਾਉਣ ਲੱਗੇ ਕਹਿਣ ਲੱਗੇ ਠਹਿਰ ਜਾ ਇੱਕ ਗੱਲ ਦੱਸ, ਘਰ ਦੇ ਸਵੇਰੇ ਪਰੇਸ਼ਾਨ ਹੋਣਗੇ ਕਣਕ ਕੌਣ ਲੈ ਗਿਆ, ਘੱਟੋ ਘੱਟ ਇਹਨਾਂ ਨੂੰ ਤੇ ਦੱਸ ਜਾਈਏ। ਕਹਿਣ ਲੱਗਾ ਫਿਰ ਚੋਰੀ ਹੋ ਗਈ, ਜੇ ਇਹਨਾਂ ਨੂੰ ਦੱਸ ਕੇ ਜਾਣਾ ਫਿਰ ਚੋਰੀ ਹੋ ਗਈ। ਕਹਿਣ ਲੱਗਾ ਫਿਰ ਮੈਂ ਇੱਕ ਪਾਸੇ ਕਿਸੇ ਦੀ ਤ੍ਰਿਪਤੀ ਕਰਾਂ, ਦੂਸਰੇ ਪਾਸੇ ਵਿਚਾਰੇ ਪਰੇਸ਼ਾਨ ਹੋਣ, ਇਹ ਤੇ ਮੇਰੇ ਕੋਲੋਂ ਨਹੀਂ ਹੋ ਸਕਦਾ। ਤੂੰ ਇਹ ਤੇ ਨਹੀਂ ਸੀ ਦੱਸਿਆ ਕਿ ਚੋਰੀ ਨਾਲ ਇੱਕ ਪਰਿਵਾਰ ਦੁਖੀ ਹੋਏਗਾ, ਮੈਂ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ। ਕਹਿਣ ਲੱਗਾ ਆ ਜਾਓ ਤੁਹਾਡੇ ਵੱਸ ਦੀ ਗੱਲ ਨਹੀਂ। ਕਬੀਰ ਚਾਹੇ ਵੀ ਤੇ ਉਸ ਕੋਲੋਂ ਬੁਰਾ ਹੋ ਹੀ ਨਹੀਂ ਸਕਦਾ, ਉਹ ਚੋਰੀ ਕਰ ਹੀ ਨਹੀਂ ਸਕਦਾ, ਉਸਦਾ ਸਹਿਜ ਹੈ। ਕਿ ਕਹਿੰਦਾ ਆ ਫਿਰ ਰੱਬ ਕੋਲੋਂ ਮੰਗ ਲਈਏ ਬੋਰੀ ਰਹਿਣ ਦੇ। ਕਹਿੰਦੇ ਨੇ ਭੁੱਖ ਹੈ ਭਗਤ ਨਾ ਕੀਜੈ, ਜੇ ਮਾਲਾ ਆਪਣੀ ਦੀਜੈ, ਹਾਂ ਮੰਗੋ ਸੰਤਨ ਰਹਿਣਾ, ਮੈਂ ਨਾ ਹੀ ਕਿਸੇ ਕਾ ਦੇਣ, ਮੈਂ ਕਰਜ਼ਾ ਕੋਈ ਨਹੀਂ ਕਿਸੇ ਦਾ ਦੇਣਾ, ਮੈਂ ਕਿਰਤੀ ਹਾਂ ਤੇ ਮੈਂ ਇਹ ਹੀ ਮੰਗਣਾ। ਦੋਈ ਸਿਰ ਮੰਗੋ ਚੂਨਾ ਪਾਓ ਕਿ ਹੋ ਸੰਗ ਲੂਨਾ, ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋ ਵਕਤ ਜਵਾਲੇ। ਸਹਿਜ ਦੇ ਬਾਰੇ ਉਹਨਾਂ ਇਹ ਗੱਲ ਕਹਿ ਦਿੱਤੀ ਹੈ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਂਤੀ, ਹਲਕੀ ਲੱਗੇ ਨਾ ਭਾਰੀ, ਉਸ ਅਵਸਥਾ ਵਰਗਾ ਹੋਰ ਕੀ ਹੈ ਇਹ ਦੱਸਿਆ ਨਹੀਂ ਜਾ ਸਕਦਾ। ਗੁਰਮੁਖ ਸੁਖ ਫਲ ਸਹਿਜ ਅਲੀੜੀ, ਅਲੀੜੀ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਕੁਛ ਖਾ ਕੇ ਸਿਫਤ ਹੋ ਜਾਣਾ, ਰੱਜ ਜਾਣਾ, ਜਾਂ ਐਸਾ ਭੋਜਨ ਜੋ ਚਟਣਾ ਪਵੇ। ਉਹ ਸਹਿਜ ਦਾ ਸਵਾਦਨ ਕਰਦੇ ਨੇ, ਸਹਿਜ ਦਾ ਆਨੰਦ ਮਾਣਦੇ ਨੇ, ਸਹਿਜ ਦਾ ਰਸ ਚੱਖਦੇ ਨੇ, ਇਹ ਹੈ ਗੁਰਮੁਖ। ਇੰਨੀ ਅਡੋਲ ਅਵਸਥਾ ਆ ਜਾਏ ਕਿ ਦੁਨੀਆਂ ਦੇ ਬੁਰੇ ਬੰਦੇ ਆਲੇ ਦੁਆਲੇ ਇਕੱਠੇ ਹੋ ਜਾਣ ਪਰ ਉਸ ਕੋਲੋਂ ਬੁਰਾ ਕਰਵਾ ਨਾ ਸਕਣ, ਸਾਰੇ ਦੁਸ਼ਟ ਇਕੱਠੇ ਹੋ ਜਾਣ, ਇਹਨੂੰ ਦੁਖੀ ਕਰਨਾ, ਉਸ ਨੂੰ ਦੁਖੀ ਕਰ ਨਾ ਸਕਣ, ਇਹ ਹੈ ਸਹਿਜ। ਬੜਾ ਸੁੰਦਰ ਬਚਨ ਹੈ ਕਿ ਚੰਦਨ ਦੇ ਆਲੇ ਦੁਆਲੇ ਸੱਪ ਲਿਪਟੇ ਨੇ ਪਰ ਚੰਦਨ ਉੱਤੇ ਕੋਈ ਅਸਰ ਨਹੀਂ, ਉਸਦਾ ਸੁਭਾਵ ਹੈ ਠੰਡਕ। ਇਸੇ ਤਰ੍ਹਾਂ ਗੁਰਮੁਖ ਜਨ ਹੈ, ਇਹ ਹੈ ਉਸਦਾ ਸਹਿਜ। ਆਓ ਬਾਕੀ ਜੋ ਸ਼ਰਤਾਂ ਭਾਈ ਸਾਹਿਬ ਜੀ ਨੇ ਦੱਸੀਆਂ ਨੇ ਵੇਖੀਏ ਇੱਕ ਵੀ ਸਾਡੇ ਵਿੱਚ ਹੈ ਕਿ ਨਹੀਂ। ਮੈਂ ਪੜ੍ਹਦੇ ਅੰਦਰ ਝਾਤੀ ਮਾਰੀ ਗਿਆ, ਵੇਖਿਆ ਦਾਤਾ ਕਿਰਪਾ ਹੀ ਕਰ, ਹਾਲਤ ਤੇ ਉਹ ਹੀ ਹੈ, ਆਪਣੀ ਕਰਨੀ ਕਰ ਨਰਕ ਹੋਣਾ ਪਾਵੋ ਠੌਰ, ਤੁਮਰੇ ਬਿਰਧ ਕਰ ਆਸਰੋ ਸੰਭਾਲ, ਤੇਰੀ ਬਖਸ਼ਿਸ਼ ਹੋਵੇ ਜੇ ਤੇਰੇ ਸੱਚੇ ਸੁੱਚੇ ਸਿੱਖ ਨੇ। ਇਹ ਸਿਫਤਾਂ ਦੱਸੀਆਂ ਨੇ ਤੇ ਕੀ ਇਸੇ ਜਨਮ ਵਿੱਚ ਸਾਡੇ ਵਿੱਚ ਆ ਜਾਣਗੀਆਂ, ਹੁਣ ਸੁਣ ਲਓ, ਸਰਵਣ ਕਰ ਲਓ ਤੇ ਚੰਗਾ ਹੀ ਹੈ ਜੇ ਆਪਣੇ ਗਿਰੀਵਾਨ ਵਿੱਚ ਵੇਖ ਲਈਏ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਇਹ ਨਾ ਵੇਖ ਕਿਸ ਵਿੱਚ ਹੈ ਤੇ ਕਿਸ ਵਿੱਚ ਨਹੀਂ, ਤੇਰੇ ਵਿੱਚ ਕੀ ਹੈ। ਆਪਣੇ ਆਪ ਨੂੰ ਧਿਆਨ ਨਾਲ ਵੇਖੀਏ, ਜਿਹੜਾ ਵੇਖ ਗਿਆ ਉਹ ਗੁਰੂ ਘਰੋਂ ਕੁਛ ਲੈ ਗਿਆ, ਉਹ ਹੀ ਪ੍ਰਾਪਤ ਕਰ ਗਿਆ, ਜਿਸ ਦੀ ਨਜ਼ਰ ਪੈ ਜਾਏ ਕਿ ਭਾਈ ਸਾਹਿਬ ਕੀ ਕਹਿ ਰਹੇ ਨੇ, ਗੁਰਮੁਖ ਕੌਣ ਹੁੰਦਾ, ਸਿੱਖ ਕੌਣ ਹੁੰਦਾ, ਸਿੱਖ ਕਮਾਉਣ ਦਾ ਹੱਕਦਾਰ ਕੌਣ ਹੈ। ਆਓ ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ। ਦੋ ਗੱਲਾਂ ਕਹਿ ਦਿੱਤੀਆਂ ਨੇ ਕਿ ਗੁਰਸਿੱਖੀ ਬਰੀਕ ਹੈ, ਕਿੰਨੀ ਕੁ ਬਰੀਕ ਹੈ, ਜਿਵੇਂ ਖੰਡੇ ਦੀ ਧਾਰ ਹੁੰਦੀ ਹੈ, ਤੇ ਦੂਸਰਾ ਕਹਿ ਦਿੱਤਾ ਭੀੜੀ ਗਲੀ, ਗਲੀ ਬੜੀ ਭੀੜੀ, ਭੀੜੀ ਗਲੀ ਚੋਂ ਦੋ ਨਹੀਂ ਜਿੱਥੋਂ ਲੰਘ ਸਕਦੇ, ਇੱਕ ਹੀ ਲੰਘ ਸਕਦਾ, ਤੇ ਖੰਡੇ ਦੀ ਧਾਰ ਜਿਹੜੀ ਉਹ ਬਰੀਕ ਹੈ। ਗਲੀ ਦੀ ਗੱਲ ਵੀ ਅਸੀਂ ਵਿਚਾਰਨੀ ਹੈ, ਖੰਡੇ ਧਾਰ ਕਿਉਂ ਕਿਹਾ, ਇਹ ਵਾਕਿਆ ਹੀ ਖੰਡੇ ਦੀ ਧਾਰ ਹੈ ਤੇ ਕਿੰਨੀ ਬਰੀਕ ਹੈ, ਅਗਲੀ ਪੰਕਤੀ ਨਾਲ ਪੜ੍ਹ ਲਈਏ। ਹਾਂਜੀ, ਨਾ ਉੱਥੇ ਭੁਲਹਣਾ ਚੱਕ ਸਕਦਾ, ਇੰਨੀ ਬਰੀਕ ਧਾਰ ਹੈ ਤੇ ਨਾ ਕੀੜੀ ਚੱਲ ਸਕਦੀ ਹੈ। ਭੁਲਹਣਾ ਕੀ ਹੁੰਦਾ, ਇੱਕ ਤੇ ਨਾ ਵੱਡਾ ਮੱਛਰ, ਇੱਕ ਮੱਛਰ ਉਹ ਛੋਟਾ ਛੋਟਾ, ਉਹਨੂੰ ਗੁੱਤੀ ਵੀ ਕਹਿੰਦੇ ਹਾਂ, ਉਸ ਨੂੰ
ਭੁਣਕੀ ਵੀ ਕਹਿੰਦੇ ਆ, ਉਸ ਨੂੰ ਭੁਣਹਣਾ ਵੀ ਕਹਿੰਦੇ ਆ। ਬਰੀਕ ਤੋਂ ਬਰੀਕ ਮੱਛਰ ਹੈ ਜਿਹੜਾ ਨਜ਼ਰ ਵੀ ਨਾ ਆਵੇ, ਕਈ ਵਾਰੀ ਉਹ ਨਜ਼ਰ ਵੀ ਨਹੀਂ ਆਉਂਦਾ, ਪੈਰਾਂ ਤੇ ਲੜ ਜਾਂਦਾ। ਕਹਿੰਦੇ ਨੇ ਉਹ ਛੋਟਾ ਮੱਛਰ ਵੀ ਉੱਥੇ ਨਹੀਂ ਟਿਕ ਸਕਦਾ, ਪਾਪ ਉਹਦਾ ਭਾਰ ਵੀ ਉੱਥੇ ਬਰਦਾਸ਼ਤ ਨਹੀਂ ਹੋ ਸਕਦਾ। ਸਾਡੇ ਮਨ ਵਿੱਚ ਉਸ ਮੱਛਰ ਜਿੰਨੀ ਵੀ ਹਉਮੈ ਹੋਈ ਤੇ ਸਿੱਕੀ ਤੇ ਨਹੀਂ ਟਿਕ ਸਕਦਾ, ਇੰਨਾ ਭਾਰ ਵੀ ਉੱਥੇ ਬਰਦਾਸ਼ਤ ਨਹੀਂ ਹੁੰਦਾ, ਕੀੜੀ ਉੱਥੇ ਨਹੀਂ ਚੱਲ ਸਕਦੀ। ਲੇਕਿਨ ਐਸਾ ਮੈਂ ਵੇਖਿਆ ਕਿ ਖੰਡੇ ਦੀਆਂ ਧਾਰਾਂ ਤੇ ਨੱਚਦੇ ਬੰਦੇ ਅੱਖਾਂ ਨਾਲ ਆਪ ਦੇਖੇ, ਖੰਡੇ ਦੀ ਤਾਰ ਤੇ ਤਲਵਾਰ ਦੀ ਤਾਰ ਤੇ ਦੋ ਬੰਦਿਆਂ ਤਲਵਾਰ ਖੜੀ ਔਰ ਬੰਦਾ ਉੱਤੇ ਖੜੋਤਾ ਹੋਇਆ, ਮੈਂ ਆਪ ਦੇਖਿਆ। ਉਸ ਨੂੰ ਰਾਜ ਪੁੱਛਿਆ ਕੀ, ਕਹਿਣ ਲੱਗਾ ਕਿ ਸਿਰਫ ਮੈਡੀਟੇਸ਼ਨ ਧਿਆਨ ਦੀ ਗੱਲ, ਧਿਆਨ ਦੀ ਇਕਾਗਰਤਾ ਹੈ। ਖਲੋਣਾ ਸ਼ੁਰੂ ਕੀਤਾ, ਜਿਸ ਦਿਨ ਸ਼ੱਕ ਆ ਜਾਏ ਬੰਦੇ ਦੇ ਮਨ ਚ ਮੈਂ ਕਿਤੇ ਕੱਟਿਆ ਨਾ ਜਾਵਾਂ, ਉਸ ਦਿਨ ਨਹੀਂ ਖਲੋ ਸਕੇਗਾ, ਉਸ ਦਿਨ ਡਿੱਗ ਪਵੇਗਾ, ਉਸ ਦਿਨ ਉਸਦਾ ਪੈਰ ਕੱਟਿਆ ਜਾ ਸਕਦਾ ਹੈ। ਕੋਈ ਡਰਾ ਦੇਵੇ, ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਇੱਕ ਹੱਡ ਬੀਤੀ ਲਿਖੀ, ਉਹ ਕਹਿੰਦੇ ਨੇ ਇੱਕ ਬਾਜੀਗਰ ਸੀ, ਪਰਿਵਾਰ ਤੇ ਨੱਚ ਲੈਂਦਾ ਸੀ। ਉਹ ਅਚਾਨਕ ਹੀ ਕਿਸੇ ਕਹਿ ਦਿੱਤਾ, ਗੱਲ ਸੁਣ, ਜਿੱਥੇ ਤੂੰ ਤਮਾਸ਼ਾ ਕਰਨ ਲੱਗਾ ਨਾ ਪੀਰ ਦੀ ਜਗ੍ਹਾ, ਇੱਥੇ ਤੈਨੂੰ ਨਹੀਂ ਸੀ ਚਾਹੀਦਾ ਕਰਨਾ। ਉਹਦੇ ਮਨ 'ਚ ਸ਼ੱਕ ਪੈ ਗਿਆ, ਪਤਾ ਨਹੀਂ ਇਹ ਹੁਣ ਇੱਥੇ ਕੀ ਹੋਵੇ। ਉਹ ਕਰਨ ਤੇ ਲੱਗਾ ਤਮਾਸ਼ਾ, ਜਦੋਂ ਖੜਾ ਹੋਇਆ ਤੇ ਉਸਦਾ ਪੈਰ ਕੱਟਿਆ। ਇਸਦਾ ਭਾਵ ਰੰਚਕ ਮਾਤਰ ਵੀ ਛੱਕ ਆ ਗਿਆ ਤੇ ਸਿੱਖੀ ਦੀ ਧਾਰ ਤੇ ਖਲੋਣਾ ਮੁਸ਼ਕਲ ਹੋ ਜਾਏਗਾ, ਕੱਟਿਆ ਜਾਏਗਾ, ਸਿੱਖੀ ਤੋਂ ਪਾਸੇ ਹੋ ਜਾਏਗਾ, ਤੂੰ ਨਹੀਂ ਟਿਕ ਸਕੇਗਾ, ਉੱਥੇ ਟਿਕੇ ਨਾ ਭੁਣਵਣਾ, ਬਿਲਕੁਲ ਹੀ ਮਿਟ ਜਾ। ਦੂਸਰੀ ਗਲੀ ਅਤ ਭੀੜੀ, ਵਾਲੋ ਨਿੱਕੀ ਆਖੀ ਹੈ ਖੰਡੇ ਧਾਰੋਂ ਸੁਣੀਏ ਤਿੱਖੀ। ਇਹ ਹੈ ਤਿੱਖੀ, ਗਲੀ ਭੀੜੀ ਹੋਵੇ ਤੇ ਉੱਥੋਂ ਦੋ ਨਹੀਂ ਗੁਜ਼ਰ ਸਕਦੇ। ਇੱਕ ਬ੍ਰਿਜ ਪਾਤਸ਼ਾਹ ਦੇ ਮਹਾਨ ਵਿਦਵਾਨ ਕਹਿੰਦੇ ਨੇ, ਰੱਬ ਦੀ ਗਲੀ ਬੜੀ ਭੀੜੀ ਹੈ, ਰਹਿਮਨ ਗਲੀ ਅਤ ਸੰਕਰੀ, ਬੜੀ ਸੌੜੀ ਹੈ, ਦੋਨੋਂ ਨਾ ਠਹਿਰਾਏ। ਉੱਥੇ ਦੋ ਨਹੀਂ ਠਹਿਰ ਸਕਦੇ, ਹਰ ਬੱਸੇ ਤਾਂ ਆਪ ਨੇ, ਆਪ ਬੱਸੇ ਤਾਂ ਹਰ ਨਾ ਹੈ। ਜੇ ਤੂੰ ਉੱਥੋਂ ਗੁਜ਼ਰਨਾ ਤੇ ਰੱਬ ਨਹੀਂ ਹੋਵੇਗਾ, ਜੇ ਰੱਬ ਹੋਵੇਗਾ ਤੇ ਤੂੰ ਨਹੀਂ ਹੋਵੇਗਾ। ਇਹੀ ਬਚਨ ਭਗਤ ਰਵਿਦਾਸ ਜੀ ਨੇ ਕਿਹਾ, ਇਸੇ ਗਲੀ ਦੀ ਗੱਲ ਕਰਦੇ ਨੇ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਇਸ ਗਲੀ ਬਾਰੇ ਕਬੀਰ ਸਾਹਿਬ ਜੀ ਨੇ ਵੀ ਲਿਖਿਆ, ਧੰਨ ਗੁਰੂ ਅਮਰਦਾਸ ਜੀ ਨੇ ਵੀ ਬਚਨ ਕਿਹਾ, ਉਹ ਸਰਵਣ ਕਰੋ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮੁਕਤ ਦੁਆਰਾ ਸੰਕੜਾ, ਉਹਨਾਂ ਗਲੀ ਦੀ ਬਜਾਏ ਮੁਕਤ ਦੁਆਰਾ ਆਖੇ, ਮੁਕਤ ਦੁਆਰਾ ਸੰਕੜਾ ਸੌੜਾ, ਰਾਈ ਦਸਵੇਂ ਭਾਏ, ਰਾਈ ਤੋਂ ਵੀ ਦਸਵਾਂ ਹਿੱਸਾ ਹੈ। ਮੁਕਤ ਦੁਆਰਾ ਸੰਕੜਾ ਰਾਈ ਦਸਵੇਂ ਭਾਏ, ਮਨ ਤੋਂ ਮਹਿਗਲ ਹੋ ਰਿਹਾ ਨਿਕਸ਼ੋ ਕਿਉਂ ਕਰ ਜਾਏ, ਮਨ ਹਾਥੀ ਬਣੇ। ਇਹ ਹਾਥੀ ਉਸ ਰਾਈ ਦੇ ਦਸਵੇਂ ਹਿੱਸੇ ਵਿੱਚੋਂ ਕਿਵੇਂ ਗੁਜ਼ਰ ਜਾਏ। ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੁਕਲਾ ਸਹਿਜੇ ਆਵੋ ਜਾਓ। ਜਿਹੋ ਜਿਹਾ ਗੁਰੂ ਮਿਲੇ ਉਹ ਕਿਰਪਾ ਕਰੇ, ਬਖਸ਼ਿਸ਼ ਕਰੇ ਪਸਾਓ ਦਾ ਅਰਥ ਹੁੰਦਾ ਬਖਸ਼ਿਸ਼, ਮੁਕਤੀ ਦਾ ਦੁਆਰਾ ਮੋਕਲਾ ਹੋ ਜਾਂਦਾ, ਸਹਿਜ ਨਾਲ ਹੀ ਫਿਰ ਆਉਣਾ ਜਾਣਾ ਹੋ ਜਾਂਦਾ। ਜਿਉ ਬਖਸ਼ਿਸ਼ ਕਰੇ ਬਾਹਰ ਦੇਵ ਪਕਾਲੀ ਹੈ, ਜੇ ਮਨ ਧੋਵੈ ਕੋਏ ਜੂਠ ਲਹੇ, ਜਿਉ ਮਾਂਝੀ ਹੈ ਮੋਖ ਪਜਾਣਾ ਹੋਏ, ਮੋਖ ਦਾ ਰਸਤਾ ਖੁੱਲਾ ਹੋ ਜਾਂਦਾ। ਪਰ ਇੰਜ ਹੁੰਦਾ ਜੇ ਗੁਰੂ ਕਿਰਪਾ ਕਰੇ, ਨਾਨਕ ਮੁਕਤ ਦੁਆਰਾ ਅਤ ਨੀਕਾ, ਨਾਨਾ ਹੋਏ ਸੋ ਜਾਏ। ਸਾਹਿਬ ਕਹਿੰਦੇ ਨੇ ਮੁਕਤੀ ਦਾ ਦੁਆਰਾ ਤੇ ਫਿਰ ਬਹੁਤ ਹੀ ਨਿੱਕਾ, ਤੇ ਜਿਹੜਾ ਇਸ ਤੋਂ ਵੀ ਛੋਟਾ ਬਣ ਜਾਏ ਉਹ ਨਿਕਲੇਗਾ। ਨਾਨਕ ਮੁਕਤ ਦੁਆਰਾ ਅਤ ਨੀਕਾ, ਨਾਨਾ ਹੋਏ ਸੋ ਜਾਏ, ਹਉਮੈ ਮਨ ਅਸੂਲ ਹੈ। ਇਹ ਰਾਜ ਖੋਲ ਦਿੱਤਾ, ਮਨ ਬਣਿਆ ਹਾਥੀ ਹਉਮੈ ਕਰਕੇ। ਦੋ ਫਕੀਰਾਂ ਦੀ ਗੋਸ਼ਟੀ ਹੋ ਰਹੀ ਸੀ, ਕਹਿਣ ਲੱਗੇ ਜਦੋਂ ਰੱਬ ਮਿਲੇਗਾ ਬਜ਼ੁਰਗੋ ਉਸ ਵੇਲੇ ਕੀ ਹੋਵੇਗਾ। ਪੁੱਛਦੇ ਨੇ ਨਾ ਫਕੀਰ, ਜਦੋਂ ਰੱਬ ਮਿਲਦਾ ਉਸ ਵੇਲੇ ਕੀ ਹੁੰਦਾ। ਉਹ ਦੂਸਰਾ ਬੜਾ ਸਿਆਣਾ ਸੀ, ਕਹਿਣ ਲੱਗਾ ਬਾਕੀ ਜੋ ਹੋਵੇਗਾ ਹੋਵੇਗਾ, ਤੂੰ ਨਹੀਂ ਹੋਵੇਗਾ, ਤੂੰ ਮਰਨ ਲਈ ਤਿਆਰ ਹੈ ਕਿ ਨਹੀਂ। ਜੇ ਤੇ ਤੂੰ ਮਿਟਣ ਲਈ ਤਿਆਰ ਹੈ, ਉੱਥੇ ਰੱਬ ਤੇ ਹੋਵੇਗਾ, ਤੂੰ ਨਹੀਂ ਹੋਵੇਗਾ। ਬੰਦਾ ਤੇ ਸਮਝਦਾ ਮੇਰਾ ਕਮਰਾ ਨੰਬਰ ਵੀ ਪਹਿਲੇ ਹੀ ਸੱਚਖੰਡ ਚ ਲਿਖਿਆ ਹੋਵੇਗਾ, ਮੈਂ ਕਿੱਥੇ ਰਹਿਣ, ਇਹਨੂੰ ਪਤਾ ਕੋਈ ਨਹੀਂ, ਮੈਂ ਜੋੜਦਾ, ਮੈਂ ਕਿੱਥੇ ਘੁੰਮਾਂਗਾ, ਕੋਈ ਸੋਨੇ ਦਾ ਮਹੱਲ ਹੋਵੇਗਾ ਉੱਥੇ ਮੈਂ ਹੋਵਾਂਗਾ, ਤੂੰ ਕੋਈ ਨਹੀਂ ਹੋਣਾ। ਬੂੰਦ ਨਹੀਂ ਰਹੇਗੀ, ਸਾਗਰ ਹੀ ਸਾਗਰ ਹੋਵੇਗਾ। ਆਪਣੇ ਮਿਟਣ ਦੀ ਤਿਆਰੀ ਕਰ, ਇਸ ਦੀ ਤਿਆਰੀ ਕੋਈ ਨਹੀਂ। ਹੰਕਾਰ ਕਹਿੰਦਾ ਮੈਂ ਸਭ ਕੁਛ ਕਰਨ ਲਈ ਤਿਆਰ ਹਾਂ, ਜਿੰਨੇ ਪਾਠ ਹੱਥੋਂ ਕਰਨ ਲਈ ਤਿਆਰ ਹਾਂ, ਪਰ ਮੈਂ ਬਣੀ ਰਹੇ। ਮੈਂ ਦਾਨ ਕਰਨ ਲਈ ਤਿਆਰ ਹਾਂ, ਮੈਂ ਬਣੀ ਰਹੇ, ਭਾਈ ਮੈਨੂੰ ਕੀ ਮਿਲੇਗਾ, ਮੈਂ ਕਿੱਥੇ ਹੋਵਾਂਗਾ। ਹੰਕਾਰ ਫਿਰ ਦੇਣ ਲਈ ਵੀ ਤਿਆਰ ਹੈ। ਰਾਵਣ ਦਿੰਦਾ ਸੀ, ਰਾਵਣ ਕੋਈ ਨਿਮਰਤਾ ਵਾਲਾ ਬੰਦਾ ਨਹੀਂ ਸੀ, ਫਿਰ ਦੇ ਦਿੰਦਾ ਹੰਕਾਰ। ਮੈਂ ਸਭ ਕੁਛ ਕਰਨ ਲਈ ਤਿਆਰ ਹਾਂ, ਪਰ ਮੈਂ ਕਿੱਥੇ ਹੋਵਾਂਗਾ। ਸਤਿਗੁਰੂ ਕਹਿੰਦੇ ਨੇ ਤੂੰ ਹੋਵੇਂਗਾ ਹੀ ਨਹੀਂ। ਮਿਟਣ ਦੀ ਤਿਆਰੀ ਕਰ, ਜਾਓ ਤਾਂ ਪ੍ਰੇਮ ਖੇਲਣ ਕਰ, ਜਾਓ ਸਿਰ ਸਰ ਤਲੀ ਗਲੀ ਮੋਰੀ ਆਓ, ਇਸ ਮਾਰਗ ਪੈਰ ਖਰੀਜੈ ਫਿਰ ਦੀਜੈ ਕਾਨ ਨਾ ਕੀਜੈ। ਇਸੇ ਗੱਲ ਸੁਣ ਸਮਝ, ਮਿਟਣ ਦੀ ਤਨ ਮਨ ਤਨ ਸਭ ਸੌਂਪ ਗੁਰ ਪਾਉ। ਹੁਣ ਜੇ ਅਸੀਂ ਤਨ ਵੀ ਰੱਖ ਦਿੱਤਾ, ਮਨ ਵੀ ਰੱਖ ਦਿੱਤਾ, ਧਨ ਵੀ ਰੱਖ ਦਿੱਤਾ, ਬਾਕੀ ਸਾਡੇ ਕੋਲ ਕੀ ਬਚਿਆ? ਫਿਰ ਤੇ ਕੁਛ ਵੀ ਨਹੀਂ ਬਚਦਾ। ਇਸੇ ਲਈ ਬੰਦਾ ਕਹਿੰਦਾ ਸਤਿਗੁਰੂ ਥੋੜਾ ਬਹੁਤਾ ਰੱਖ ਦੇਣਾ, ਬਾਕੀ ਤੇ ਮੇਰੇ ਕੋਲ ਹੀ ਰਹਿੰਦੇ, ਸਾਰਾ ਕੰਮ ਰੱਖੇ। ਤਨ ਵੀ ਰੱਖਾਂਗਾ, ਘੜੀ ਆ ਕੇ ਤੇਰੇ ਦਰ ਬਹਿ ਜਾਂਗਾ, ਪਰ ਉਕਾ ਕੰਮ ਰੱਖੇ। ਮਨ ਮਨ ਦਾ ਤੇ ਆਪ ਨੂੰ ਵੀ ਪਤਾ ਨਹੀਂ ਅਜੇ ਤੱਕ ਕੀ ਹੈ ਤੇ ਰੱਖਾਂ ਕੀ। ਪਰ ਉਹ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕਾ। ਇਹ ਤਿੰਨੇ ਰੱਖ ਕੇ ਨਾ ਫਿਰ ਹੁਕਮ ਪੁੱਛ, ਬਈ ਹੁਣ ਕੀ ਕਰਾਂ। ਹੁਕਮ ਮੰਨਿਆ ਪਾਈਆ, ਹੁਕਮ ਮੰਨ ਕੇ ਫਿਰ ਪ੍ਰਾਪਤ ਹੁੰਦੀ ਹੈ। ਪ੍ਰਾਪਤੀ ਐਵੇਂ ਨਹੀਂ, ਉੱਥੇ ਟਿਕੇ ਨਾ ਪੁਨਹਣਾ, ਉੱਥੇ ਤੇ ਮੱਛਰ ਵੀ ਨਹੀਂ ਟਿਕ ਸਕਦਾ। ਤੇ ਮੈਂ ਤੇ ਆਪਣਾ ਕੀਤਾ ਦਾਨ ਪੁੰਨ ਸਾਰਾ ਹੀ ਨਾਲ ਹੀ ਟਿਕਾਉਣਾ ਚਾਹੁੰਦਾ। ਮੈਂ ਤੇ ਇਹ ਚਾਹੁੰਦਾ ਕਿ ਜਿੰਨੀ ਪਾਠ ਪੂਜਾ ਕੀਤੀ ਉਹ ਵੀ ਨਾਲ ਹੀ ਸਭ ਕੁਛ ਟਿਕਾਉਣਾ ਚਾਹੁੰਦਾ। ਪਾਠ ਪੂਜਾ ਸਾਨੂੰ ਮੁਕਾਉਣ ਲਈ ਹੈ, ਦਾਨ ਪੁੰਨ ਸਾਨੂੰ ਮਿਟਾਉਣ ਵਾਸਤੇ ਹੈ। ਪਰ ਇਹੀ ਕਾਰਨ ਹੈ ਕਿ ਕੁਛ ਸਿਆਣਿਆਂ ਗੁਰੂ ਨੂੰ ਵੀ ਮੌਤ ਕਿਹਾ। ਗੁਰੂ ਵਿੱਚ ਤੇ ਮੌਤ ਵਿੱਚ ਅੰਤਰ ਨਹੀਂ, ਇੱਕ ਫਰਕ ਸਮਝ ਲੈਣਾ ਕਿ ਦੁਸ਼ਮਣ ਵੀ ਜਿਹੜਾ ਸਿਰ ਕੱਟਦਾ ਤੇ ਗੁਰੂ ਵੀ ਸਿਰ ਕੱਟਦਾ, ਇੱਥੇ ਆ ਕੇ ਤੇ ਗੁਰੂ ਤੇ ਮੌਤ ਬਰਾਬਰ ਹੀ ਹੋ ਗਿਆ। ਗੁਰੂ ਵੀ ਮਾਰ ਦਿੰਦਾ, ਦੁਸ਼ਮਣ ਵੀ ਮਾਰ ਦਿੰਦਾ, ਫਰਕ ਇੰਨਾ। ਦੁਸ਼ਮਣ ਮਾਰ ਤੇ ਦਿੰਦਾ, ਜ਼ਿੰਦਾ ਨਹੀਂ ਕਰ ਸਕਦਾ। ਗੁਰੂ ਮਾਰ ਵੀ ਦਿੰਦਾ, ਗੁਰੂ ਸਦਾ ਵਾਸਤੇ ਅਮਰ ਵੀ ਕਰ ਦਿੰਦਾ। ਗੁਰੂ ਆਪਣੇ ਵਿੱਚ ਮਿਲਾ ਲੈਂਦਾ, ਗੁਰੂ ਰੱਬ ਵਿੱਚ ਅਭੇਦ ਕਰ ਦਿੰਦਾ। ਇਹ ਗੁਰੂ ਦੀਆਂ ਬਰਕਤਾਂ ਨੇ। ਇਸ ਦਾ ਭਾਵ ਸਪਸ਼ਟ ਹੋ ਗਿਆ, ਅੱਜ ਕੋਈ ਸ਼ੱਕ ਨਾ ਰਹਿ ਗਿਆ ਭਾਈ। ਸਿੱਖੀ ਤੇ ਤੁਰਨਾ ਨਾ, ਤੇ ਜੇ ਮੱਛਰ ਜਿੰਨੀ ਵੀ ਤੇਰੇ ਕੋਲ ਹੋਮੇ ਰਹਿ ਗਈ, ਉੱਥੇ ਨਹੀਂ ਟਿਕ ਸਕੇਗਾ। ਉਸ ਗਲੀ ਵਿੱਚ ਤੂੰ ਸਭ ਕੁਝ ਲੈ ਕੇ ਜਾਣਾ ਚਾਹੁੰਦਾ, ਪਰ ਇੱਕ ਸਹਾਰਕ ਹੈ ਨਾਮ ਬਿਨ ਅੱਗੇ ਲਈਐ ਹੋਏ। ਬਾਬਾ ਫਰੀਦ ਸਾਹਿਬ ਜੀ ਨੇ ਵੀ ਉਸ ਗਲੀ ਦੀ ਗੱਲ ਕੀਤੀ ਹੈ, ਗੁਰੂ ਅਰਜਨ ਦੇਵ ਜੀ ਨੇ ਵੀ ਉਸ ਗਲੀ ਦੀ ਗੱਲ ਕੀਤੀ ਹੈ। ਮੇਰੋ ਸੁੰਦਰ ਕਹੋ ਮਿਲੇ ਕਿਸ ਗਲੀ, ਕਿਹੜੀ ਗਲੀ ਵਿੱਚ ਮਿਲੇ, ਮੈਂ ਜਾਵਾਂ ਉੱਥੇ, ਉਹ ਕਿੱਥੇ ਹੈ, ਉਹ ਗਲੀ ਕਿਹੜੀ ਹੈ। ਫਰੀਦਾ ਗਲੀ ਹੈ ਚਿੱਕੜ ਦੂਰ ਕਰ, ਗਲੀਆਂ 'ਚ ਚਿੱਕੜ ਹੈ, ਗਲੀ ਵੀ ਭੀੜੀ ਹੈ ਕਿ ਚਿੱਕੜ ਹੈ, ਅਤੇ ਘਰ ਵੀ ਉਹਦਾ ਦੂਰ ਹੈ, ਸੂਚਾ ਤਾਂਕਾ ਦਰਬਾਰਾ। ਫਰੀਦਾ ਗਲੀ ਹੈ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ ਹੋ, ਭਿੱਜੋ ਸਿੱਜੋ ਕੰਬਲੀ, ਟੁੱਟੈ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੈ ਮੈਂ ਹੋ, ਜਾਏ ਮਿਲਾਂ ਤੇਰਾ ਸੱਜਣਾ, ਟੁੱਟੈ ਨਾਹੀ ਨੇ ਹੋ, ਮੇਰਾ ਪਿਆਰ ਨਾ ਟੁੱਟ ਜਾਏ, ਮੈਂ ਆਪਣੇ ਆਪਾ ਵਾਰਨ ਵਾਸਤੇ ਤਿਆਰ ਹਾਂ। ਬਸ ਫਿਰ ਇਸ ਗੱਲ ਨੂੰ ਵਿਚਾਰ ਲਈਏ, ਉੱਥੇ ਹਉਮੇ ਇੱਕ ਮੱਛਰ ਜਿੰਨੀ ਵੀ ਨਹੀਂ ਟਿਕਣੀ। ਇੱਕ ਮਿੰਟ ਵਿੱਚ ਇੱਕ ਸਾਥੀ ਵੱਲ ਇਸ਼ਾਰਾ ਕਰਦੇ ਹਾਂ, ਇਸ ਤੋਂ ਅੰਦਾਜ਼ਾ ਆਪਨੇ ਲਾ ਲੈਣਾ, ਭਾਈ ਮੰਝ ਦੀ ਸਾਥੀ ਪੜ੍ਹ ਲੈਣੀ, ਮੱਛਰ ਜਿੰਨੀ ਹਉਮੇ ਨਹੀਂ ਰਹਿ ਗਏ। ਭਾਈ ਲਾਲ ਸਿੰਘ ਦੀ ਸਾਥੀ ਪੜ੍ਹ ਲੈਣੀ, ਲਿਆਂਦੀ ਢਾਲ ਰੱਖੀ, ਸਾਰੇ ਯੋਧਿਆਂ ਦਾ ਧਿਆਨ ਗਿਆ, ਕਹਿਣ ਲੱਗੇ ਕਮਾਲ ਹੈ, ਸਤਿਗੁਰੂ ਇਹੋ ਜਿਹੀ ਢਾਲ ਨਹੀਂ ਵੇਖੀ। ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬੜੀ ਸੁੰਦਰ, ਉਹਦੇ ਮੂੰਹੋਂ ਕੀ ਨਿਕਲਿਆ, ਕਹਿਣ ਲੱਗਾ ਮਹਾਰਾਜ ਢਾਲ ਸੁੰਦਰ ਨਹੀਂ, ਇਹ ਹੱਥਾਂ ਦੀ ਬਰਕਤ ਹੈ, ਮਿੱਟੀ ਨੂੰ ਲਾ ਦਿਆਂ ਸੋਨਾ ਬਣ ਜਾਂਦੀ, ਇੰਨੀ ਕਲਾ ਮੇਰੇ ਹੱਥ ਵਿੱਚ। ਸਤਿਗੁਰੂ ਕਹਿਣ ਲੱਗੇ ਕਲਾ ਹੀ ਹੱਥ 'ਚ ਨਹੀਂ, ਬਿਮਾਰੀ ਹੈ ਤੇਰੇ ਮਨ 'ਚ ਹਉਮੈ ਦੀ, ਉਹ ਕੱਢਣੀ ਪੈਣੀ ਹੈ। ਸੋਚ ਲਿਆ ਸਿੱਖ ਤੇ ਬੜਾ ਕਾਰੀਗਰ ਹੈ, ਸਿਆਣਾ, ਪਰ ਇਹਨੂੰ ਹਉਮੈ ਚਿੰਬੜੀ ਹੈ। ਕੜੀ ਬਾਅਦ ਹੀ ਕਹਿ ਦਿੱਤਾ, ਕਹਿਣ ਲੱਗੇ ਤੇਰੀ ਢਾਲ ਕਿਸੇ ਕੰਮ ਦੀ ਨਹੀਂ, ਮੈਂ ਕੋਈ ਯੋਧਾ ਨਹੀਂ ਮਰਵਾਉਣਾ ਜੰਗ ਵਿੱਚ, ਇਹਨੂੰ ਲੈ ਜਾ। ਪਰ ਹਉਮੈ ਜਿਹੜੀ ਹੈ ਇਹ ਨਹੀਂ ਮੰਨਦੀ ਹੈ, ਰੱਬ ਨਾਲ ਵੀ ਮੁਕਾਬਲਾ ਪਾਉਂਦੀ ਹੈ, ਗੁਰੂ ਨਾਲ ਵੀ। ਔਰ ਜੇ ਸਾਡੇ ਚ ਹਉਮੈ ਨਾ ਹੋਵੇ ਸਾਡੇ ਮੁਕਾਬਲੇ ਕਾਹਦੇ ਨੇ? ਫਿਰ ਤੇ ਗੁਰਸਿੱਖਾਂ ਕੀ ਆ, ਧੂੜ ਦੇ ਹਮ ਪਾਤੀ ਵੀ ਗਤ ਪਾਏ, ਇਹ ਮੁਕਾਬਲਿਆਂ ਹੀ ਮਾਰਿਆ ਸਾਨੂੰ ਤੇ ਹੈ ਸਿਰਫ ਹਉਮੈ ਕਰਕੇ, ਹੋਰ ਗੱਲ ਹੈ ਕੋਈ ਨਹੀਂ। ਗੁਰਸਿੱਖਾਂ ਕੀ ਆ, ਧੂੜ ਦੇ ਹਮ ਪਾਤੀ ਵੀ ਗਤ ਪਾਏ। ਕਹਿਣ ਲੱਗਾ ਮਹਾਰਾਜ ਜੀ, ਇਹ ਪਈ ਜੇ ਢਾਲ, ਜਿਹੜਾ ਤੁਹਾਡਾ ਚੰਗਾ ਨਿਸ਼ਾਨ ਕੀ ਇਹਦੇ ਚੋਂ ਗੋਲੀ ਲੰਘਾ ਦੇਵੇ, ਮੰਨ ਜਾਵਾਂਗਾ। ਪਾਤਸ਼ਾਹ ਕਹਿਣ ਲੱਗੇ, ਹੱਦ ਹੋ, ਹੰਕਾਰ ਗੁਰੂ ਨਾਲ ਵੀ ਮੁਕਾਬਲਾ ਪਾ ਬੈਠਾ। ਕਹਿਣ ਲੱਗੇ, ਕੱਲ ਲੈ ਕੇ ਆ ਜਾਈ, ਅੱਜ ਲੈ ਜਾ। ਗਿਆ, ਪਤਨੀ ਉਡੀਕਦੀ ਸੀ, ਕਹਿਣ ਲੱਗੀ ਭੇਟਾ ਪ੍ਰਵਾਨ ਹੋਈ, ਇੱਥੇ ਨਵਾਂ ਨਵਾਂ ਅਸੀਂ ਕੰਮ ਸ਼ੁਰੂ ਕੀਤਾ, ਜੇ ਗੁਰੂ ਘਰ ਤਾਲ ਪ੍ਰਵਾਨ ਹੋ ਗਈ ਤੇ ਹੋਰ ਵੀ ਬੜੇ ਆਉਣਗੇ ਦੁਕਾਨ ਤੇ। ਕਹਿਣ ਲੱਗਾ, ਕੀ ਦੱਸਾਂ, ਪ੍ਰਵਾਨ ਤੇ ਕੀ ਹੋਣਾ ਸੀ, ਪਤਾ ਨੀ ਗੁਰੂ ਜੀ ਦੇ ਕੰਨ ਚ ਕੌਣ ਫੂਕ ਮਾਰ ਕੇ। ਮੈਨੂੰ ਤੇ ਕੰਨਾਂ ਦੇ ਕੱਚੇ ਜਾਪਦੇ, ਪਹਿਲੋ ਕਹਿੰਦੇ ਸਨ ਪੈ ਬਿਲਕੁਲ ਠੀਕ ਹੈ, ਢਾਲ ਬੜੀ ਵਧੀਆ, ਘੜੀ ਜੀ ਪਤਾ ਨੀ ਕੀ ਹੋਇਆ, ਕਹਿੰਦੇ ਨੇ ਕਿਸੇ ਕੰਮ ਦੀ ਨਹੀਂ, ਤੇ ਮੈਂ ਕਹਿ ਦਿੱਤਾ ਫਿਰ ਇਹਦੇ ਵਿੱਚੋਂ ਗੋਲੀ ਲਗਾ ਤੇ ਟੁੱਟ ਜਾਣੀ ਹੈ। ਕਹਿਣ ਲੱਗੀ ਫਿਰ ਮੈਂ ਸੰਗ ਦੱਸਣੀ ਆ, ਜਾਂ ਪੰਜ ਸਿੰਘ ਲੈ ਕੇ ਆ। ਲੈ ਆ ਪ੍ਰਸ਼ਾਦਾ ਛਕਾਇਆ, ਕਹਿਣ ਲੱਗੀ ਗੁਰੂ ਕੇ ਸਿੱਖੋ, ਸਾਡੀਆਂ ਬੜੀਆਂ ਭੁੱਲਾਂ ਨੇ, ਇੱਕ ਨੇ ਸਾਡੀਆਂ ਭੁੱਲਾਂ ਬਖਸ਼ਣ ਲਈ ਸਤਿਗੁਰੂ ਅੱਗੇ ਜੋਦਰੀ ਕਰੋ, ਸਾਡੀਆਂ ਭੁੱਲਾਂ ਮੁਆਫ ਕਰੇ ਤੇ ਸਾਡੀ ਗੁਰੂ ਬਣ ਨਾਲ ਬਣੀ ਰਹੇ, ਕਿਤੇ ਟੁੱਟ ਨਾ ਜਾਏ। ਉਹ ਸਿੱਖਾਂ ਸੁਭਾਵਕ ਹੀ ਪ੍ਰਸ਼ਾਦਾ ਚੱਕ ਕੇ ਅਰਦਾਸ ਕਰਦੇ ਸੀ, ਸਤਿਗੁਰੂ ਇਹਨਾਂ ਦੀਆਂ ਭੁੱਲਾਂ ਮੁਆਫ, ਸਿੱਖ ਦੀ ਚੜ੍ਹਦੀ ਕਲਾ, ਸਿੱਖ ਦੀ ਹਰ ਮੈਦਾਨ ਫਤਿਹ। ਜਦੋਂ ਬਚਨ ਕਹੇ ਤੇ ਸਵੇਰੇ ਢਾਲ ਲੈ ਕੇ ਗਿਆ। ਪਾਤਸ਼ਾਹ ਕਹਿੰਦੇ ਨੇ, ਕੱਲ ਵਾਲੀ? ਕਹਿਣ ਲੱਗਾ ਜੀ, ਉਹ ਹੋਈ, ਮੈਂ ਬਦਲੀ ਕੋਈ ਨਹੀਂ, ਉਹ ਹੋਈ ਹੈ। ਲੱਗੇ ਉਹ ਤੇ ਨਿਕੰਮੀ ਸੀ, ਕਿਸੇ ਕੰਮ ਦੀ ਨਹੀਂ ਸੀ। ਕਹਿਣ ਲੱਗਾ, ਤੁਹਾਡੇ ਚਰਨਾਂ ਨਾਲ ਲਗਾ ਦੇਣਾ, ਆਪੇ ਚੰਗੀ ਹੋ ਜਾਏ। ਇਹਨੂੰ ਕੋਈ ਗੁਰੂ ਮਿਲ ਗਿਆ ਜਾਪਦਾ, ਕੱਲ ਵਾਲਾ ਲਾਲ ਸਿੰਘ ਨਹੀਂ, ਢਾਲ ਤੇ ਕੱਲ ਵਾਲੀ ਹੈ ਪਰ ਲਾਲ ਸਿੰਘ ਤਬਦੀਲ ਹੋ ਗਿਆ। ਕਹਿਣ ਲੱਗੇ, ਅੱਛਾ ਰੱਖ, ਹੁਣ ਲੋੜ ਤੇ ਕੋਈ ਨਹੀਂ ਸੀ, ਗੱਲ ਬਣ ਗਈ ਸੀ, ਹੰਕਾਰ ਛੁੱਟ ਗਿਆ ਸੀ, ਲੇਕਿਨ ਸਬਕ ਦੇਣਾ ਸੀ ਸਿੱਖਾਂ ਨੂੰ। ਆਲਮ ਸਿੰਘ ਨੇ ਬੰਦੂਕ ਫੜੀ, ਤਿੰਨ ਗੋਲੀਆਂ ਚਲਾਈਆਂ, ਢਾਲ ਦਾ ਕੁਛ ਨਹੀਂ ਵਿਗੜਿਆ, ਉਹ ਜੋਦਰੀ ਕਰ ਗਿਆ, ਹੱਥ ਜੁੜੇ ਨੇ। ਸਾਹਿਬਾਂ ਨੇ ਆਪ ਬੰਦੂਕ ਫੜੀ, ਕਹਿਣ ਲੱਗਾ, ਲੈ ਢਾਲ ਲਾਲ ਸਿੰਘ, ਤੇਰੀ ਢਾਲ ਉੱਡਣ ਲੱਗੀ ਹੈ। ਭੱਜ ਕੇ ਚਰਨ ਫੜ ਕੇ ਕਹਿਣ ਲੱਗਾ, ਗੋਲੀ ਦੀ ਗੱਲ ਕੀਤੀ ਸੀ, ਗੁਰੂ ਦੀ ਗੱਲ ਨਹੀਂ ਸੀ ਕੀਤੀ, ਮੈਂ ਨਹੀਂ ਸੀ ਆਖਿਆ ਕਿ ਤੁਸੀਂ ਨਹੀਂ ਤੋੜ ਸਕਦੇ, ਮੈਂ ਗੋਲੀ ਦੀ ਗੱਲ ਕੀਤੀ ਸੀ, ਕਿਰਪਾ ਕਰੋ, ਜੋ ਗੁਸਤਾਖੀ ਹੋਈ ਹੈ ਮੁਆਫ ਕਰੋ। ਸਤਿਗੁਰਾਂ ਬੜੀ ਰਹਿਮਤ ਕੀਤੀ, ਗੱਲ ਨਾਲ ਲਾ ਲਿਆ। ਕਹਿਣ ਲੱਗੇ, ਗੱਲ ਢਾਲ ਦੀ ਨਹੀਂ, ਗੱਲ ਤੇਰੀ ਹਉਮੈ ਦੀ ਸੀ, ਉਹ ਸੱਜਣਾ ਹਉਮੈ ਜਿਹੜੀ ਹੈ ਇਹ ਸਿੱਖੀ ਤੇ ਨਹੀਂ ਟਿਕਦੀ, ਜੇ ਤੂੰ ਸਿੱਖੀ ਚਾਹੁੰਦਾ ਤੇ ਹਉਮੈ ਛੱਡ ਕੇ ਆ। ਫਿਰ ਤੇ ਇਹ ਕਹਿ ਕਿ ਤੇਰਾ ਕੀ ਆ, ਤੁਝ ਕਿਆ, ਤੁਝੇ ਕਿਆ ਅਰਪੋ, ਨਾਮ ਤੇਰਾ ਤੁਸੀਂ ਚਬਰ ਟੁਲਾਰੇ। ਜਦੋਂ ਕਿਤੇ ਆਪਣੀ ਭੇਟਾ ਦਾ ਖਿਆਲ ਆ ਜਾਏ ਨਾ, ਸਮਝ ਲੈਣਾ, ਜੇ ਖਿਆਲ ਨਹੀਂ ਆਇਆ ਗੁਰੂ ਦਾ ਤੇ ਫਿਰ ਕੌਡੀ ਵੀ ਪ੍ਰਵਾਨ ਹੈ, ਜੇ ਖਿਆਲ ਆ ਜਾਏ ਨਾ ਮੈਂ ਕੁਛ ਕਰ ਰਿਹਾ ਤੇ ਕਰੋੜਾਂ ਵੀ ਵਿਰਤੇ ਚਲੇ ਜਾਂਦੇ ਨੇ। ਚਾਰ ਪ੍ਰਮਾਣ ਭਾਈ ਗੁਰਦਾਸ ਜੀ ਨੇ ਦਿੱਤੇ ਨੇ, ਪਰ ਮੈਂ ਸਮਝਦਾ ਹਉਮੈ ਤੋੜਨ ਲਈ ਤੇ ਭੇਟਾ ਰੱਖਣ ਲਈ ਇਸ ਤੋਂ ਵਧੀਆ ਪ੍ਰਮਾਣ ਮੈਨੂੰ ਕਿਸੇ ਸਾਹਿਤ ਵਿੱਚੋਂ ਨਹੀਂ ਮਿਲੇ। ਕਹਿੰਦੇ ਨੇ, ਫੁੱਲ ਦੋ ਤੋੜੇ ਕਿਸੇ ਬਾਗ ਵਿੱਚੋਂ ਤੇ ਬਾਗ ਦੇ ਮਾਲਕ ਅੱਗੇ ਰੱਖ ਕੇ ਤੂੰ ਆਖੇ ਮਹਾਰਾਜ ਮੇਰੀ ਭੇਟਾ ਪ੍ਰਵਾਨ ਕਰ, ਉਹਨੂੰ ਝੱਲੇ ਨੂੰ ਕੌਣ ਸਮਝਾਏ, ਉਹਦਾ ਹੀ ਬਾਗ ਉਸੇ ਦੇ ਫੁੱਲ ਤੇ ਤੂੰ ਤੋੜਨ ਨਾਲ ਮਾਲਕ ਬਣ ਗਈ। ਦੂਸਰਾ ਪ੍ਰਮਾਣ, ਕਹਿੰਦੇ ਨੇ ਕੁ ਸੁਮੇਰ ਪਰਬਤ ਤੇ ਗਿਆ, ਜੋ ਸੋਨੇ ਦਾ ਪਹਾੜ ਹੈ, ਕਣੀ ਕੰਚਨ ਦੀ ਲਈ ਉੱਥੋਂ ਚੁੱਕ ਕੇ ਅੱਗੇ ਰੱਖ ਕੇ ਕਹਿੰਦਾ, ਲਓ ਜੀ ਸੋਨੇ ਦੀ ਭੇਟਾ ਪ੍ਰਵਾਨ ਕਰਨੀ, ਜੋ ਹੈ ਹੀ ਪਹਾੜ ਸੋਨੇ ਦਾ, ਉਹਨੂੰ ਕੋਈ ਪੁੱਛੇ ਲਿਆ ਕਿ ਤੂੰ ਇੱਥੋਂ ਹੀ ਤੇ ਚੁੱਕਿਆ। ਤੀਸਰਾ ਪ੍ਰਮਾਣ, ਕੋਈ ਸਮੁੰਦਰ ਦੇ ਕਿਨਾਰੇ ਜਾਏ, ਉੱਥੋਂ ਸਿੱਕੀ ਨਿਕਲੀ, ਤੋੜਿਆ ਮੋਤੀ ਨਿਕਲਿਆ ਤੇ ਸਮੁੰਦਰ ਦੇ ਮੋਤੀ ਭੇਟ ਕਰਕੇ ਕਹਿੰਦਾ ਜੀ ਭੇਟਾ ਪ੍ਰਵਾਨ ਕਰਨੀ, ਉਹ ਆਇਆ ਹੀ ਸਮੁੰਦਰ ਕਿਉਂ ਹੈ? ਗੁਰੂ ਕੋਲੋਂ ਲੈ ਕੇ ਕੋਈ ਗੁਰੂ ਅੱਗੇ ਰੱਖ ਕੇ ਗੁਮਾਨ ਕਰੇ। ਉਹ ਕਹਿੰਦੇ ਨੇ ਪਹਿਲੇ ਤਿੰਨ ਪ੍ਰਮਾਣ ਯਾਦ ਕਰ ਲੈਣੇ, ਇਹਨਾਂ ਨੂੰ ਕਦੀ ਨਾ ਭੁੱਲਣਾ। ਜੈਸੇ ਫਲ ਫੂਲੈ ਲੈ ਜਾਏ ਬਨ ਰਾਏ ਪ੍ਰਤੀ, ਕਰੇ ਅਭਿਮਾਨ ਕਹੋ ਕੈਸੇ ਬਣੇ ਆਵੇ ਜੀ। ਜੈਸੇ ਮੁਕਤਾ ਹਲ ਸਮੁੰਦਰ ਹੈ ਦਿਖਾਵੇ ਜਾਏ, ਬਾਰੀ ਬਾਰ ਹੀ ਸਰਾਹੇ ਸੋਭਾ ਤੋਂ ਨਾ ਪਾਵੇ ਜੀ। ਜੈਸੇ ਕਣੀ ਕੰਚਨ ਸਮੇਰ ਸਨ ਮੁਕਰਾਸ, ਮਨ ਮੈਂ ਗਰਭ ਕਰੇ ਬਾਬਰੋ ਕਹਾਵੇ ਜੀ। ਤੈਸੋ ਗਿਆਨ ਧਿਆਨ ਥਾਨ ਪ੍ਰਾਣ ਦੈਰੀ ਜਾਇਓ ਚਾਹੇ, ਪ੍ਰਾਣ ਪਤ ਸਤਿਗੁਰੂ ਕੈਸੇ ਕਹਿ ਜਾਵੇ ਜੀ। ਭਾਈ ਸਾਹਿਬ ਜੀ ਕਹਿੰਦੇ ਨੇ, ਮੈਂ ਸੱਚ ਕਹਿਣਾ, ਉੱਥੇ ਟਿਕੇ ਨਾ ਭੁਨ ਹੋਣਾ, چل نہ سکے اوپر کیڑی. کچھ پرچارک ایسے بھی ہوئے نے جنہوں نے دنیا نو دھوکے وچ رکھیا ہے. بھائی سا بھائی گرداس وہ پرچارک نہیں, وہ کہندے نے پاویں کو ناراض ہو جائے تے پاویں کو خوش ہو پے, جو سچ ہے جو سکھی دا سدھانت ہے وہ میں تواڈے سامنے رکھ رہا. بھائی صاحب جی نے نہ اپنا لحاظ کیتا نہ کسی ہور دا, کہندے نے سکھی دی روپ ریکھا میں تواڈے سامنے رکھ رہا کہ سکھ کیڑا ہے, سکھ کون ہوندا ہے. ہومیں جے ایک مچھر جنی وی ہے تے نہیں ٹک سکیں گا, کیڑی دا پہاڑ جے اونا وی تیری ہومیں دا پہاڑ تے کٹیا جائے گا, کیونکہ وہ کھنڈے دی تار ہے اوتھے ٹکے نہ پنہنا چل نہ سکے اوپر کیڑی. اگلی پنکتی سرون کرو جی. ہاں جی روم تو بھی نکلی ہے, باپ اس کو بھی بریک ہے, باپ سوکشم ہے. سکھی کا بھید سمجھنا یہ بہت سوکشم دماغ ہوگی تے سرت نال شبد سرت کا میل ہوگی تا اس گل نو سمجھ سکے گا. اگے ایک پرمان دیتا ہے جی میں تیل لے جے نے تیل لے کے تے انہوں نے کولو تیل دے دا تے تیل نکل جاندا ہے. اسی طرح گرو کی سیوا کردیاں کردیاں کالنہ کالدیاں کالدیاں انج بخشش ہوندی ہے کہ جی میں تیلاں دا تیل نکل جاندا ہے تیرے وچوں جننے وکار نے وہ سارے دے سارے نکل جان. گرو تینو پیڑ کے انج وکار تیری ہومے کٹ دے گا جی میں پائی منج دی کڈی, جی میں پائی لالتے دی ہومے کڈی ہے انج ہومے دا تیل باہر کٹ دے گا, وکاراں دا تیل کٹ دے گا. واقعی آئی گرو دے کولو وچوں نکلن دی لوڑ ہے تے او کولو کیڑا ہے؟ او ہے رضا دا کولو, پانے دا, گرو دی مت دا. اس وچوں جڑا گزردا ہے ادا کھوٹ نہیں رہ سکدا, اس دا کھوٹ ضرور نکل جائے گا. پر یہ کالنا انج ہے جویں ویلنے وچوں کوئی نکلدا ہے, جویں کوئی کولو وچوں نکلدا ہے, جویں کولو وچوں تیل نکلدا ہے, اسی طرح وکار جڑے نے او نکل جان گے. ہاں جی گرمکھ ونسی پرمہنس ذات پات نال جڑا بھی مذہب جڑ گیا وہ سائڈ سائڈ ختم ہو گیا. بدھ دھرم کدی سارے ایشیا تے چھایا پیا سی تے اس دے ودن دا کارن کوئی سی کہ ذات پات نو بدھ نے کھنڈن کر دیتا کہ ذات پات کوئی نہیں, منک صرف منک ہے, ہر ایک برہم گیان دا ادھکاری ہے. سن کے حیران ہو گئے. جس ویلے ادھا تپ پورا ہوندا ہے نا اس دن بارہ سال تپ کرتا رہا, کوئی تھوڑا نہیں. کئی گرو بدلے, تسلی نہ ہوئی, اگے چلے جانا. آخر ایسا ہویا ایک ندی کے اشنان لی اتریا, وہ نا لکھے ودوانا نرنجنا ندی. اشنان کرن لگا اتنا نڈال ہو چکا سی, رڑ گیا. تو رخ ڈگا سی کتے رخ دی ٹہنی نو واسطا ہے. مسا بچ کے باہر نکلیا, کہن لگا میں بھول گیا یہ مارک کوئی نہیں, میں جدھر چلے ہاں. لگا منا تو تے ندی کی رڑ چلے ہیں کہ تو پاو ساگر کرن دیا گلا کرنا پی, یہ تو مار گلے. باہر نکلیا, آیا تے ایک بی بی نو ویکھیا, کہن لگا بی بی مینوں تھوڑا پانی پلائیں گے. کہن لگے بابا جی میں پانی پلا سکنی ہاں پر میں شودر جاتی چوں ہاں. کہن لگا میں جات نہیں منگی, میں پانی منگے, میں پانی منگے ہے تو جات دے رہی ہے. کہن لگے پھر میں تانوں کھیر نہیں کھواواں گی. کہن لگا شکر ہے میرے منہ کچھ پا, مینوں ہوش آوے, میں دنیا نو دس سکاں کہ میں کڈی وڈی بھول کر بیٹھا. وہ نا سی سجاتا, انہیں کھیر بنائی, یہ شکائی کچھ ہوش آئی. کہنے لگا مارگ جہا ہے وہ کچھ ہو رہا ہے, ذات پات کا کھنڈن کیتا ہے اس نے. لیکن آ پہنچے برہمن دیوتا پھر ذات پات پھر سہج سہج لے آئی. جنوں پوچھو تو کون بودھی, کون جڑ گیا نال, وہ آخے جی میں برہمن بودھی. تو کون بودھی, وہ آخے میں جٹ بودھی, میں ویس بودھی, میں شودر بودھی. میں سوچ رہا تھا بیماری ستگرا نے بڑی مشکل نال کٹی, گرو نانک دیو جی نے کٹی سی. ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਜਾਤ ਕਾ ਮਲ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਸੋਹਣਿਆ ਸੀ ਜ਼ਰੂਰ ਲਿਆ ਅੰਮ੍ਰਿਤ ਪਾਨ ਕਰਨ ਵੇਲੇ, ਇਹ ਸਿਰ ਵੀ ਹਿਲਾ ਦਿੱਤਾ ਕਿ ਹਾਂ ਮੰਨਾਂਗੇ, ਲੇਕਿਨ ਮੰਨਿਆ ਸੀ ਬਿਲਕੁਲ ਨਹੀਂ। ਹੁਣ ਵੀ ਤੂੰ ਕੌਣ ਸਿੱਖ ਜੀ, ਮੈਂ ਖੱਤਰੀ ਸੀ, ਤੂੰ ਕੌਣ ਸਿੱਖ, ਮੈਂ ਮਜ਼੍ਹਬੀ ਸਿੱਖ, ਤੂੰ ਕੌਣ ਸਿੱਖ, ਮੈਂ ਜੱਟ ਸਿੱਖ। ਮੈਂ ਸੋਚ ਰਿਹਾ ਕਈ ਵਾਰੀ ਝੁਰਨਾ ਕੰਧਾ ਬੈਠਾ, ਇਹ ਕੌਣ ਨਾਲ ਬੁੱਧ ਧਰਮ ਜਿਹੜਾ ਏਸ਼ੀਆ ਤੇ ਚਾ ਗਿਆ ਉਹ ਖਤਮ ਹੋ ਗਿਆ, ਹੁਣ ਸਾਡਾ ਪਤਾ ਨਹੀਂ ਕੀ ਹਾਲ ਹੋਵੇਗਾ, ਇਹ ਕੌਣ ਸਾਨੂੰ ਵੀ ਨਹੀਂ ਛੱਡਦਾ ਪਿਆ। ਇੱਥੇ ਇੱਕ ਹੀ ਵੰਸ਼ ਸੀ, ਉਹ ਡਾਕਟਰ ਅੰਬੇਦਕਰ ਆਇਆ, 6 ਕਰੋੜ ਬੰਦਾ ਨਾਲ ਸੀ, 6 ਕਰੋੜ ਬੰਦਾ ਮਗਰ ਸੀ, ਅੰਮ੍ਰਿਤ ਛਕਣ ਲਈ ਤਿਆਰ ਸਨ, ਉਹਨਾਂ ਨਾਲ ਕੋਈ ਰਿਸ਼ਤੇ ਨਾਤੇ ਕਰਨ ਵਾਸਤੇ ਤਿਆਰ ਨਹੀਂ ਹੋਇਆ, ਜਾਤ ਪਾਤ ਨਾਲ ਇੰਨੇ ਵੱਜੇ ਸਨ, ਨਹੀਂ ਤੇ ਉਸ ਵੇਲੇ 6 ਕਰੋੜ ਸਿੱਖ ਹੋਰ ਹੁੰਦਾ, ਅੱਜ ਸਿੱਖੀ ਦੀ ਰੂਪਰੇਖਾ ਕੀ ਹੁੰਦੀ, ਅੰਦਾਜ਼ਾ ਅੱਗੋਂ ਆਪ ਲਾਓ। ਪਰ ਨਹੀਂ, ਅਸੀਂ ਗੁਰੂ ਦੀ ਗੱਲ ਨਹੀਂ ਮੰਨੀ, ਜੋ ਸਤਿਗੁਰਾਂ ਕਿਹਾ ਸੀ ਗੁਰਸਿੱਖ ਕੀ ਹੈ, ਗੁਰਮੁਖ ਵੰਸ਼ੀ ਪਰਮਹੰਸ, ਜੇ ਵੰਸ਼ ਸਾਡੀ ਕੀ ਹੈ, ਉਹ ਤੇ ਫਿਰ ਇਹ ਵੀ ਅਸੀਂ ਗੁਰਮੁਖ ਹਾਂ, ਅਸੀਂ ਗੁਰੂ ਦੇ ਸਿੱਖ ਹਾਂ। ਜਿਹੜਾ ਸਿੱਖ ਬਣ ਗਿਆ ਨਾ ਗੁਰੂ ਦਾ, ਉਹਦੀ ਜਾਤ ਪਾਤ ਖਤਮ ਹੋ ਗਈ। ਗੁਰਮੁਖ ਵੰਸ਼ੀ ਪਰਮਹੰਸ, ਪਰਮਹੰਸ ਦਾ ਅਰਥ ਹੁੰਦਾ ਵੱਡਾ ਹੰਸ, ਖੀਰ ਨੀਰ ਨਿਰਨੋ ਚੁੰਝ ਵੇੜੇ, ਦੁੱਧ ਤੇ ਪਾਣੀ ਲਾ ਕੇ ਰੱਖਦੇ ਉਸ ਦੀ ਚੁੰਝ ਵਿੱਚ, ਇਹ ਤਸੀਰ ਹੈ। ਪਤਾ ਕੀ, ਉਹ ਪਰਖ ਹੈ, ਉਹ ਦੁੱਧ ਲੈ ਲੈਂਦਾ ਪਾਣੀ ਛੱਡ ਜਾ, ਉਹਦੀ ਚੁੰਝ ਪਾਉਣ ਦੀ ਦੇਰ ਹੈ, ਛੁੱਟੀਆਂ ਬਣ ਕੇ ਦੁੱਧ ਇੱਕ ਪਾਸੇ ਹੋ ਜਾਂਦਾ ਖਾ ਜਾਂਦਾ। ਔਰ ਇਹ ਵਾਕਿਆ ਹੀ ਉਸ ਦੀ ਚੁੰਝ ਵਿੱਚ ਇਹ ਪਰਖ ਹੈ, ਉਸ ਦੀ ਚੁੰਝ ਇਹ ਪਰਖ ਵਾਲੀ ਹੈ। ਇਸੇ ਤਰ੍ਹਾਂ ਜਿਹੜੀ ਗੁਰਮੁਖ, ਜਿਹੜਾ ਗੁਰਮੁਖ ਹੈ, ਇਸਦੀ ਵਿਚਾਰ ਵੀ ਜਿਹੜੀ ਉਹ ਵਿਵੇਕ ਵਾਲੀ ਹੈ, ਕਿਉਂਕਿ ਪਰਮਹੰਸੇ ਪਰਮਹੰਸ ਹੈ, ਇਹ ਗੁਰੂ ਵੰਸ਼ੀ ਹੈ। ਇੱਕ ਵਿਚਾਰ ਹੋਰ ਆਪਦੇ ਸਾਹਮਣੇ ਰੱਖਦੇ ਹਾਂ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਤੇ ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਵਧਾਈਆਂ ਮਿਲੀਆਂ। ਤੁਹਾਡੀ ਪੀੜ੍ਹੀ ਚੱਲੀ ਹੈ, ਕਹਿਣ ਲੱਗੇ ਭਾਈ ਮੈਂ ਤੇ ਰੱਬ ਨੂੰ ਵਧਾਈਆਂ ਦੇਣਾ ਪਿਆ ਕਿ ਤੇਰੀ ਪੀੜ੍ਹੀ ਚੱਲੀ। ਕਹਿੰਦੇ ਨੇ ਠੀਕ ਹੈ ਪੁੱਤਰ, ਮੇਰੇ ਘਰ ਜਨਮਿਆ, ਪਰ ਉਸ ਦੀ ਸੰਗਤ ਵਿੱਚ ਵੀ ਤੇ ਇੱਕ ਸਿੱਖ ਦਾ ਵਾਧਾ ਹੋਇਆ। ਇਸ ਢੰਗ ਨਾਲ ਅਸੀਂ ਸੋਚੀਏ, ਵਧੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਅਸੀਂ ਗੁਰੂ ਦੀ ਕੁੱਲ ਵਿੱਚੋਂ ਹਾਂ। ਸਿੱਖ ਜਿਹੜਾ ਇਹ ਵਿਚਾਰਵਾਨ ਹੈ, ਅਵਿਵੇਕੀ ਹੈ, ਚੁੰਝ ਵੀੜੀ, ਇਸ ਦੀ ਚੁੰਝ ਵਿੱਚ ਇਹੀ ਨਵੀਨਤਾ ਹੈ। ਨਵੀਨਤਾ ਕੀ ਹੈ ਕਿ ਦੁੱਧ ਤੇ ਪਾਣੀ ਅੱਡ ਅੱਡ ਕਰ ਸਕਦਾ, ਬਾਕੀ ਜਿੰਨੇ ਪੰਛੀ ਨੇ ਹੰਸ ਨੂੰ ਛੱਡ ਕੇ, ਕਿਸੇ ਦੀ ਚੁੰਝ ਵਿੱਚ ਇਹ ਗੱਲ ਨਹੀਂ, ਇਹ ਨਵੀਂ ਗੱਲ ਹੈ ਤੇ ਹੰਸ ਦੀ ਚੁੰਝ ਵਿੱਚ ਹੈ। ਹਾਂਜੀ, ਅਲੂਣੀ ਛਿਲਾ ਚੱਟਣ ਵਾਲੀ ਗੱਲ ਹੈ। ਵਾਕਿਆ ਕਈ ਵਾਰੀ ਕਹਿੰਦੇ ਆ, ਬਾਣੀ ਪੜ੍ਹਨੇ ਆ, ਮਨ ਨਹੀਂ ਲੱਗਦਾ, ਇਹ ਅਲੂਣੀ ਛਿਲਾ ਹੀ ਚੱਟਣ ਵਾਲੀ ਗੱਲ ਹੈ। ਫਿਰ ਕਿਉਂ ਚੱਟੀਏ, ਇਹ ਕਰਦਿਆਂ ਕਰਦਿਆਂ ਮਨ ਟਿਕੇਗਾ, ਫਿਰ ਰਸ ਆਉਣਾ ਸ਼ੁਰੂ ਹੋ ਜਾਏਗਾ। ਪਹਿਲੇ ਦਿਨ ਹੀ ਨਹੀਂ, ਪਹਿਲੇ ਦਿਨ ਤੇ ਹੋ ਸਕਦਾ ਹੈ ਮੁਸ਼ਕਲ ਪੇਸ਼ ਆਵੇ। ਕੁਛ ਸਿਆਣਿਆਂ ਇੱਕ ਉਦਾਹਰਨ ਦਿੱਤੀ ਹੈ ਕਿ ਜਦੋਂ ਧਰਤੀ ਧੁੱਪ ਨਾਲ ਬੜੀ ਸੁੱਕੀ ਹੋਵੇ, ਤਪੀ ਹੋਵੇ, ਤੇ ਪਹਿਲੀ ਬਰਸਾਤ ਜਦੋਂ ਪੈਂਦੀ ਹੈ ਨਾ, ਫਿਰ ਥੱਲਿਓਂ ਬੜਾ ਹੁੰਮਸ ਉੱਠਦਾ ਹੈ। ਆਪ ਨੂੰ ਪਤਾ ਬੰਦਾ ਘਬਰਾ ਜਾਂਦਾ ਹੈ। ਕਦੀ ਸਾਵਣ ਦੀ ਉਹ ਪਹਿਲੀ ਬਰਸਾਤ ਜਦੋਂ ਪੈਂਦੀ ਹੈ, ਉਸ ਵੇਲੇ ਕੀ ਹਾਲ ਹੁੰਦਾ ਹੈ? ਇਹੋ ਹਾਲਤ ਹੈ, ਜਨਮਾਂ ਜਨਮਾਂ ਦਾ ਮਨ ਸੁੱਕਾ ਪਿਆ। ਨਾਮ ਦੀ ਫੁਹਾਰ ਪਹਿਲੀ ਪੈਂਦੀ ਹੈ ਤੇ ਕਈ ਵਾਰੀ ਬੰਦਾ ਘਬਰਾ ਹੀ ਜਾਂਦਾ ਹੈ ਕੀ ਹੋ ਗਿਆ। ਉਹ ਸਭ ਕੁਝ ਪੁਰਾਣਾ ਢਾਂਚਾ ਜਿਹੜਾ ਉਹ ਢਹਿ ਜਾਂਦਾ ਹੈ। ਫਿਰ ਕਰਦਿਆਂ ਕਰਦਿਆਂ ਜਿਉਂ ਜਿਉਂ ਬਰਸਾਤ ਪੈਂਦੀ, ਚਿਮ ਚਿਮ ਬਰਸ ਹੈ ਅੰਮ੍ਰਿਤ ਸਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਫਿਰ ਠੰਡ ਪੈਣੀ ਸ਼ੁਰੂ ਹੋ ਜਾਂਦੀ, ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ ਹੈ, ਨਾਮ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ, ਛਿਲਾ ਲੂਣੀ ਚਟਨੀ। ਫਿਰ ਉਸ ਤੋਂ ਬਾਅਦ ਮਾਨਕ ਮੋਤੀ ਚੋਗ ਨਵੀਲੀ, ਮਾਨਕ ਹੀਰੇ ਮੋਤੀ, ਇਹ ਨਵੀਂ ਚੋਗ ਗੁਰਸਿੱਖ ਹੰਸ ਚੁਗਦਾ ਹੈ। ਉਹ ਮਾਨਕ ਮੋਤੀ ਕਿਹੜੇ ਨੇ? ਮਾਨਕ ਮੋਤੀ ਨਾਮ ਪ੍ਰਭੂ ਨੂੰ ਲੱਗਾ ਨਾ ਹੀ ਸਨ। ਇਹ ਮਾਨਕ ਮੋਤੀ ਕਿਹੜੇ ਨੇ? ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਡਾਂਗਾ ਤਿੰਨ ਹੱਥ ਚੜਿਆ ਰਾਮ। ਇਹ ਗੁਰਬਾਣੀ ਦੇ ਗੁਰੂ ਦੇ ਬਚਨ, ਇਹ ਪਦਾਰਥ ਹਨ, ਇਹ ਰਤਨ ਹਨ, ਇਹ ਮੋਤੀ ਹਨ, ਇਹ ਨਵੀਂ ਚੋਗ ਚੁਗਦਾ ਹੈ। ਝੀੜੀ ਦਾ ਸੂਖਮ ਤੋਂ ਸੂਖਮ ਵੀ ਕੀਤਾ ਇਸ ਵਿਦਵਾਨਾਂ ਨੇ, ਝਗੜੇ ਝਾਂਜੇ ਵੀ ਕੀਤਾ। ਇਹ ਗੁਰਮੁਖ ਜਿਹੜਾ ਹੈ ਗੁਰੂ ਦੇ ਮਾਰਗ ਤੇ ਚੱਲਦਾ, ਗੁਰੂ ਦੀ ਸ਼ਰਨ ਪੈਣ ਦੇ ਮਾਰਗ ਤੇ ਚੱਲਦਾ ਹੈ। ਆਸ ਨਿਰਾਸੀ, ਇੱਕ ਸਿਧਾਂਤਕ ਗੱਲ ਯਾਦ ਰੱਖਣੀ, ਰੱਬ ਕਦੀ ਕਿਸੇ ਨੂੰ ਨਿਰਾਸ਼ ਨਹੀਂ ਕਰਦਾ, ਗੁਰੂ ਕਦੀ ਕਿਸੇ ਨੂੰ ਨਿਰਾਸ਼ ਨਹੀਂ ਕਰਦਾ। ਪਤਾ ਹੈ ਨਿਰਾਸ਼ ਕਿੱਧਰੋਂ ਹੁੰਦੇ ਆ? ਜਿਸ ਦਿਨ ਦੁਨੀਆਂ ਤੋਂ ਪੂਰਨ ਤੌਰ ਤੇ ਨਿਰਾਸ਼ ਹੋ ਜਾਈਏ ਨਾ, ਅਸੀਂ ਰੱਬ ਵਾਲੇ ਪਾਸੇ ਫੇਰ ਹੀ ਆਉਂਦੇ ਹਾਂ, ਉਸ ਤੋਂ ਪਹਿਲੇ ਨਹੀਂ। ਜਦੋਂ ਦੁਨੀਆਂ ਵੱਲੋਂ ਨਿਰਾਸ਼ ਹੋ ਜਾਂਦੇ ਆ, ਭਾਈ ਨਿਰਾਸ਼ੀ ਬਹੁਤ ਦਿਨ ਲੱਗੇ, ਬੜੇ ਦਿਨ ਲੱਗ ਗਏ ਨੇ ਸੰਸਾਰ ਚ, ਉੱਥੇ ਲੱਭਾ ਕੁਛ ਨਹੀਂ। ਦੇਸ਼ ਦਸੰਤਰ ਮੈਂ ਸਗਲੇ ਚ ਆ ਗਏ, ਸਾਰੇ ਦੇਸ਼ ਦਸੰਤਰ ਬਾਹਰ ਫਿਰ ਕੇ ਵੇਖ ਲਏ ਨੇ, ਹੁਣ ਤੇ ਰੱਬ ਬਿਨਾਂ ਗੱਲ ਨਹੀਂ ਬਣਦੀ। ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ, ਹੁਣ ਇੱਕ ਚਿੰਨ ਵੀ ਨਹੀਂ ਮੈਂ ਕੱਟ ਸਕਦਾ, ਰੱਬ ਦੇ ਚਰਨਾਂ ਤੇ ਡਿੱਗ ਪਵਾਂ। ਸੰਸਾਰ ਤੋਂ ਨਿਰਾਸ਼ ਹੋ ਜਾਈਏ ਤੇ ਕਰਤਾਰ ਦੇ ਦਰਵਾਜ਼ੇ ਖੁੱਲਦੇ ਨੇ। ਜਦੋਂ ਤੱਕ ਸੰਸਾਰ ਦੀ ਆਸ ਹੈ, ਹੁਣ ਵੀ ਕੁਛ ਮਿਲੇਗਾ, ਹੁਣ ਵੀ ਮਿਲੇਗਾ, ਬੰਦਾ ਰੱਬ ਦੇ ਘਰ ਵੱਲ ਆਉਂਦਾ ਹੀ ਨਹੀਂ। ਰੱਬ ਦਾ ਦਰਵਾਜ਼ਾ ਤੇ ਤਾਂ ਹੀ ਖੜਕਾਏਗਾ ਜਦੋਂ ਸੰਸਾਰ ਵੱਲੋਂ ਨਿਰਾਸ਼ ਹੋ ਜਾਏ। ਇੱਕ ਬਚਨ ਗੁਰੂ ਨਾਨਕ ਦੇਵ ਜੀ ਦਾ ਪੜ੍ਹਨਾ, ਕਹਿੰਦੇ ਨੇ ਭਾਂਡਾ ਧੋਏ ਬੈ ਧੂਪ ਦੇਹੋ ਤੋ ਦੁੱਧ ਹੈ ਕਹੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ। ਦੁਨੀਆਂ ਦੀਆਂ ਆਸਾਂ ਤੋਂ ਨਿਰਾਸ਼ ਹੋ ਜਾਓ, ਭਾਈ ਇਹ ਤੋਂ ਕੁਛ ਨਹੀਂ ਮਿਲਣਾ। ਆਸਾਂ ਸਭੇ ਲਾਇਕ ਹੈ ਇੱਕਾ ਆਸ ਕਮਾਓ। ਜੇ ਮਨ ਚ ਇਤਿਹਾਸ ਰੱਖੇ ਹਰ ਉੱਪਰ ਤਾਂ ਮਨ ਚਿੰਦਾ ਅਨੇਕ ਅਨੇਕ ਫਲ ਪਾਈ। ਕਬੀ ਆਸਾ ਕਰੀਏ ਰਾਮ ਕੀ ਅਵਰ ਹੈ ਆਸ ਨਿਰਾਸ਼। ਜਦੋਂ ਪੂਰਨ ਤੌਰ ਤੇ ਕੋਈ ਦੁਨੀਆਂ ਵੱਲੋਂ ਨਿਰਾਸ਼ ਹੋ ਜਾਂਦਾ ਹੈ ਤੇ ਕਿਹਾ ਆਸ ਨਿਰਾਸ਼ੇ ਚੀੜੀ ਉਹ ਚੀੜੀ, ਇਹ ਦੁਨੀਆਂ ਦੇ ਝਗੜੇ ਝਾਂਜਿਆਂ ਤੋਂ ਉੱਤੇ ਚਲਾ ਜਾਂਦਾ ਹੈ। ਸੂਖਮ ਤੋਂ ਸੂਖਮ ਆਸ ਉਹ ਵੀ ਤਿਆਗ ਦਿੰਦਾ ਹੈ। ਆਸਾ ਵਿੱਚ ਅਤ ਦੁੱਖ ਗਣਾ ਮਨਮੁਖ ਚਿਤ ਲਾਇਆ, ਗੁਰਮੁਖ ਪਾਏ ਨਿਰਾਸ਼ ਸੁਖ ਫਲ ਪਾਇਆ। ਗੁਰਮੁਖ ਸੰਸਾਰ ਤੋਂ ਨਿਰਾਸ਼ ਨੇ, ਮੈਂ ਫਿਰ ਬੇਨਤੀ ਕਰਦੇ ਹਾਂ, ਕਰਤਾਰ ਤੋਂ ਨਿਰਾਸ਼ ਕਦੀ ਨਹੀਂ ਹੁੰਦੇ। ਕਹਿੰਦੇ ਨੇ ਤੇਰੇ ਘਰੋਂ ਕਦੀ ਚਲੋ ਨਿਰਾਸ਼ਾ ਗਿਆ ਹੀ? ਇਹ ਤਾਂ ਸਾਨੂੰ ਪਤਾ, ਜਿਸ ਪਾਪੀ ਕੋ ਮਿਲੇ ਨਾ ਹੋਈ ਸ਼ਰਨ ਆਵੇ ਤਾਂ ਨਿਰਮਲ ਹੋਏ। ਕਬੀਰ ਜਿਹਦਾ ਰਿਆਵਤ ਜਾਤੇ ਹੋ ਹਟਕਾ ਨਾ ਹੀ ਕੋਏ, ਸੋ ਦਰ ਕੈਸੇ ਛੋਟੀ ਹੈ ਜੋ ਦਰ ਐਸਾ ਹੋਏ। ਰੱਬ ਦੇ ਦਰੋਂ ਕਦੀ ਕੋਈ ਨਿਰਾਸ਼ ਨਹੀਂ ਗਿਆ। ਇੱਥੇ ਕਹਿੰਦੇ ਨੇ ਦੁਨੀਆਂ ਦੀਆਂ ਆਸਾਂ ਤੋਂ ਬਿਲਕੁਲ ਨਿਰਾਸ਼ ਹੋ ਜਾਂਦਾ ਹੈ। ਹਾਂਜੀ, ਹਰੀੜੀ ਦਾ ਅਰਥ ਹੈ ਹਰੀ। ਉਹ ਹਰੀ ਦਾ ਤਖ਼ਤ, ਪਰਮਾਤਮਾ ਦਾ ਤਖ਼ਤ ਜਿਹੜਾ ਹੈ ਉਹ ਹੈ ਸਾਧ ਸੰਗਤ, ਇਹ ਸੱਚਾ ਤਖ਼ਤ ਹੈ। ਸਹਿਜ ਸਰੋਵਰ ਸੱਚ ਖੰਡ, ਆਤਮਕ ਅਡੋਲਤਾ ਦਾ ਸਰੋਵਰ, ਸਹਿਜ ਦਾ ਸਰੋਵਰ, ਇਹ ਸਰੋਵਰ ਹੈ ਜਿੱਥੇ ਆ ਕੇ ਮਨ ਟਿਕਦਾ, ਅਡੋਲਤਾ ਮਿਲਦੀ ਹੈ। ਇਹ ਤਖ਼ਤ ਹੈ ਪਰਮਾਤਮਾ ਦਾ, ਹਰੀ ਦਾ। ਸੱਚ ਇਹ ਹੈ ਜਦੋਂ ਗੁਰਸਿੱਖੇ ਤੇ ਆ ਕੇ ਟਿਕ ਜਾਂਦਾ ਹੈ ਨਾ, ਉਹਨੂੰ ਮਹਿਸੂਸ ਹੁੰਦਾ ਮੈਂ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣ ਗਿਆ, ਮੈਂ ਰਾਜਿਆਂ ਦਾ ਰਾਜਾ ਬਣ ਗਿਆ। ਉਸਨੂੰ ਮਹਿਸੂਸ ਹੁੰਦਾ ਮੈਂ ਉਸ ਨਾਲ ਹੁਣ ਜੁੜ ਗਿਆ, ਉਸਦੇ ਤਖ਼ਤ ਤੇ ਆ ਕੇ ਬੈਠ ਗਿਆ ਜੋ ਸਭ ਤੋਂ ਉੱਚਾ ਹੈ, ਜਿਸ ਬਾਰੇ ਕਿਹਾ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਉਸ ਥਾਂ ਤੇ ਮੈਂ ਬੈਠ ਗਿਆ, ਇਹ ਸਾਧ ਸੰਗਤ ਰੱਬ ਦਾ ਤਖ਼ਤ ਹੈ। ਹਾਂਜੀ, ਨੰਕਾਰ ਦਾ ਸ਼ਬਦ ਜੋ ਗੁਰੂ ਰਾਹੀਂ ਸਾਡੇ ਤੱਕ ਪਹੁੰਚਿਆ ਇਸ ਨੂੰ ਸਹਿੰਦਾ ਹੈ। ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ, ਉਹ ਪਤੀ ਦੀਆਂ ਪੌੜੀਆਂ ਚੜ੍ਹਦਾ ਹੈ। ਇਹ 20 ਪੌੜੀਆਂ ਸੰਕੇਤ ਕੀਤਾ ਦੁਨੀਆਂ ਦੀਆਂ, ਜਿਵੇਂ ਕਿ 20 ਵਿਸ਼ਵੇ ਇਹ ਸੰਸਾਰ ਹੈ, 21 ਪੌੜੀ ਜਿਹੜੀ ਹੈ 21 ਹੋ ਗਈਆਂ ਤੇ ਕਰਤਾਰ ਹੈ, ਭਾਵ ਕਰਤਾਰ ਦੀਆਂ ਪੌੜੀਆਂ ਚੜ੍ਹਦਾ। ਇਹ ਤਰ੍ਹਾਂ ਪਤ ਪੌੜੀਆਂ ਚੜ੍ਹੀਆ ਹੋਏ ਅਸੀਂ ਜੀਆਂ ਤੋਂ 21 ਬਣ ਜਾਂਦੇ ਹਾਂ। ਵੀ ਥੱਲੇ ਰਹਿ ਗਏ। ਸੰਸਾਰ ਦਾ ਪ੍ਰਤੀਕ ਹੈ, ਇੱਕ ਹੀ ਕਰਤਾਰ ਦਾ। ਕਰਤਾਰ ਦੇ ਦੇਸ਼ ਉਪਤੀ ਦੀਆਂ ਪੌੜੀਆਂ ਜਿਹੜਾ ਚੜ ਗਿਆ ਤੇ ਚੜਿਆ ਉਹ ਜਿਹਨੇ ਗੁਰੂ ਦਾ ਸ਼ਬਦ ਸਹਾਰ ਲਿਆ, ਗੁਰੂ ਦੇ ਸ਼ਬਦ ਨੂੰ ਮਨ ਵਿੱਚ ਸਹਾਰਿਆ, ਉਹ ਇਹ ਪੌੜੀਆਂ ਚੜ ਜਾਂਦਾ ਹੈ। ਬਚੀੜੀ ਦਾ ਅਰਥ ਹੁੰਦਾ ਬਚਣਾ, ਜਿਵੇਂ ਕਿਸੇ ਚੀਜ਼ ਦਾ ਵਿਚਾਰ ਕਰਨਾ, ਖੋਖਣਾ, ਪੜਤਾਲਣਾ। ਕਹਿੰਦੇ ਨੇ ਜਿਹੜਾ ਇਹ ਪਤੀ ਦੀਆਂ ਪੌੜੀਆਂ ਚੜ ਗਿਆ, ਉਹਨੂੰ ਪੁੱਛੀਏ ਕੀ ਮਿਲਿਆ ਤੈਨੂੰ, ਉਹ ਫਿਰ ਜੇ ਦੱਸੀ ਜਾਂਦਾ ਹੈ ਨਾ, ਇਹ ਸਮਝ ਲੈਣਾ ਅਜੇ ਤਾਂ ਕੁਛ ਨਹੀਂ ਮਿਲਿਆ। ਬੇਨਤੀ ਕਰਕੇ ਸਮਾਪਤੀ ਕਰ ਰਹੇ ਹਾਂ। ਪ੍ਰਿੰਸੀਪਲ ਗੰਗਾ ਸਿੰਘ ਬੜੇ ਵਿਦਵਾਨ ਸਨ, ਸਿੱਖ ਪੰਥ ਦੇ, ਸ਼ਿਮਲੇ ਗਏ, ਹੱਡ ਬੇਸੀ ਉਹਨਾਂ ਆਪ ਲਿਖੀ। ਉਹਨਾਂ ਨੇ ਕਥਾ ਕੀਤੀ ਸੱਚਖੰਡ ਦੀ, ਤੇ ਸੰਤ ਬਾਬਾ ਅਤਰ ਸਿੰਘ ਜੀ ਮਸੂ ਵਾਣੇ ਵਾਲੇ ਉਹ ਸੁਣਦੇ ਸਨ। ਫਿਰ ਬਾਅਦ ਚ ਕਹਿੰਦੇ ਨੇ ਗੰਗਾ ਸਿੰਘ ਭਈ ਹੈ ਇਸੇ ਤਰ੍ਹਾਂ ਹੀ ਜਿਵੇਂ ਤੂੰ ਦੱਸਿਆ, ਹੈ ਤੇ ਇਹੋ ਕੁਛ ਹੈ, ਪਰ ਮੈਂ ਕਹਿ ਨਹੀਂ ਸਕਦਾ ਤੂੰ ਕਹਿ ਕਿਵੇਂ ਦਿੱਤਾ। ਕਹਿਣ ਲੱਗਾ ਬਾਬਾ ਜੀ ਮੈਂ ਪੜ੍ਹਿਆ ਹੀ ਹੈ, ਮੈਂ ਵੇਖਿਆ ਕੁਛ ਨਹੀਂ। ਕਹਿਣ ਲੱਗੇ ਪਰ ਮੈਂ ਵੇਖਿਆ, ਮੈਂ ਵੇਖਿਆ, ਮੈਂ ਕਹਿ ਨਹੀਂ ਸਕਦਾ ਕਿ ਗੁੰਗੇ ਕੀ ਮਠਿਆਈ। ਕਹਿੰਦੇ ਨੇ ਚਾਰ ਦਿਨ ਮੈਨੂੰ ਹੋਸ਼ ਹੀ ਨਹੀਂ ਆਈ, ਉਦੋਂ ਬਾਅਦ ਚਾਰ ਦਿਨ ਨਹੀਂ ਕਥਾ ਕਰ ਸਕਿਆ, ਕਿਉਂਕਿ ਅਨੁਭਵੀ ਮਹਾਂਪੁਰਖ ਸਨ। ਉਹਨਾਂ ਜੋ ਕਹਿ ਦਿੱਤਾ ਇਹ ਵਾਕੇ ਗੁੰਗੇ ਦੀ ਮਠਿਆਈ, ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਕੀ ਆਖੇਗਾ। ਇਹ ਜਿੰਨੇ ਸਵਾਦ ਮਾਣਿਆ ਉਸੇ ਨੇ ਜਾਣਿਆ। ਇਸੇ ਲਈ ਕਹਿੰਦੇ ਨੇ ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਤੇ ਗੁੰਗੇ ਦੀ ਮਠਿਆਈ ਹੈ, ਇਹਦੀ ਵਿਚਾਰ ਕੋਈ ਕਰੇ ਤੇ ਭਾਈ ਕੀ ਕਰੇ, ਇੰਨਾ ਹੀ ਕਹਿ ਸਕਦਾ। ਬਸ ਇਹ ਹੀ ਵਿਚਾਰ ਹੈ ਕਿ ਆਪ ਸ਼ੱਕ ਜੋ ਮੈਂ ਛਕਿਆ ਤੈਨੂੰ ਵੀ ਆਨੰਦ ਆ ਜਾਏਗਾ। ਹਾਂਜੀ, ਫਿਰ ਇਹ ਸਭ ਕੁਛ ਜੇ ਪੂਰਾ ਹੋ ਜਾਏ ਜੋ ਉੱਪਰ ਆਖੇ ਹੈ, ਤੇ ਕਹਿੰਦੇ ਨੇ ਗੁਰਮੁਖ ਬਣ ਜਾਂਦਾ, ਤੈਨੂੰ ਫਲ ਲੱਗਦਾ ਸੁੱਖ ਦਾ, ਆਤਮਕ ਅਡੋਲਤਾ ਦਾ ਸਵਾਦ ਉਹ ਚੱਕ ਲੈਂਦਾ, ਸਹਿਜ ਦਾ ਸਵਾਦ ਚੱਕ ਲੈਂਦਾ। ਇਹ ਹੈ ਸਿੱਖੀ। ਔਰ ਰਲ ਕੇ ਆਖਰੀ ਪੰਕਤੀ ਪੜ੍ਹੀਏ ਤੇ ਸਮਾਪਤੀ ਕਰੀਏ। ਸੁਖ ਫਲ ਸਹਿਜ ਅਲੀੜੀ ਗੁਰਮੁਖ, ਸੁਖ ਫਲ ਸਹਿਜ ਅਲੀੜੀ, ਸੁਖ ਫਲ ਸਹਿਜ ਅਲੀੜੀ ਗੁਰਮੁਖ, ਸੁਖ ਫਲ ਸਹਿਜ ਅਲੀੜੀ, ਸੁਖ ਫਲ ਸਹਿਜ ਅਲੀੜੀ ਗੁਰਮੁਖ, ਸੁਖ ਫਲ ਲਾਲੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।